ਸਤਿਗੁਰੂ ਜੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਅੰਤਰਗਾਮੀ ਗਰੀਬ ਨਿਵਾਸ ਸਰਵ ਕਲਾ ਸਮਰੱਥ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਕੱਲ ਸੂਰਜ ਮਹੀਨੇ ਦੀ ਸੰਪੂਰਨਤਾ ਕਰਕੇ ਅੱਜ ਹੁਣ ਕੱਤਕ ਦੇ ਮਹੀਨੇ ਦੀ ਕਥਾ ਆਰੰਭ ਕਰਦੇ ਹਨ, ਹਜ਼ੂਰ ਫਰਮਾਉਂਦੇ ਹਨ ਜਿਸ ਪ੍ਰਕਾਰ ਹਰ ਯਾਦਕਾਂ ਬੀਜੀ ਦਾ ਹੈ, ਸੋ ਇਸੇ ਪ੍ਰਕਾਰ ਕਰਮ ਕੱਤੇ ਦਾ ਮਹੀਨਾ ਜੋ ਹੈ ਉਸ ਵਿੱਚ ਜਿਹੜੇ ਜੀਵ ਕਰਮਾਂ ਨੂੰ ਕਮਾਉਂਦੇ ਹਨ
ਦੋਸ਼ ਨਾ ਕਾਹੂ ਜੋਗ,
ਦੋਸ਼ ਦੇਣਾ ਯੋਗ ਨੀ ਕਿਸੇ ਨੂੰ। ਆਹ ਬੀਜੀ ਉਹ ਗੱਲਾਂ ਘੱਟ ਕਰੋ ਪਿੱਛੇ ਤੁਸੀਂ ਯੋਗ ਲਾਇਕ ਨਹੀਂ ਹੈ। ਦੋਸ਼ ਗੱਦਾ ਦੋਸ਼ ਮੈਂ ਜੋ ਕਿਸੇ ਦੋਸ਼ ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਮੈਂ ਬੀਜਿਆ ਅਵਰਜਨਾ। ਜੋ ਜੀਵ ਕਰਮ ਕਰਦਾ ਹੈ ਉਹਦਾ ਕਰਮ ਦਾ ਫਲ ਆ ਭੋਗਣਾ ਪੈਂਦਾ ਹੈ, ਹੋਰ ਕਿਸੇ ਨੂੰ ਦੋਸ਼ ਦੇਣਾ ਯੋਗ ਨਹੀਂ ਹੈ। ਇਸੇ ਪ੍ਰਕਾਰ ਸਾਹਿਬ ਸੰਗਤ ਜੀ ਦੇ ਉੱਤੇ ਪ੍ਰਕਰਨ ਹੈ, ਇੱਕ ਬੜਾ ਭਾਰੀ ਅਸਿਆਗ ਪ੍ਰਸੰਗ ਹੈ। ਧਰਤਰਾਸ਼ਟਰ ਜਿਹੜਾ ਸੀ ਕਰਮਾਂ ਦਾ ਦੁਰਯੋਧਨ ਦਾ ਪਿਤਾ, ਇਸ ਨੂੰ ਦਰਸ਼ਨ ਪਾਉਣ ਦੇ ਤਾਂ ਹੀ ਪੁੱਛਿਆ, ਮਹਾਂਭਾਰਤ ਪ੍ਰਸੰਗ ਆਉਂਦਾ ਹੈ, ਇਹ ਰਿਸ਼ੀ ਮੇਰੇ ਤਾਂ ਇਹ ਦੱਸ ਮੈਂ ਨੇਤਰਾਂ ਤੋਂ ਹੀਰਾ ਕਿਉਂ ਹੋ ਗਿਆ ਹਾਂ ਅਤੇ ਅੰਧਾ ਕਿਉਂ ਮੈਂ ਜੰਮਿਆ ਹਾਂ। ਦੂਜਾ ਕਾਰਨ ਇਹ ਹੈ ਵੀ ਮੇਰਾ ਸੌ ਪੁੱਤਰ ਜਿਹੜਾ ਹੈ ਉਹ ਮੇਰੇ ਜਿਉਂਦਿਆਂ ਕਿਉਂ ਮਰ ਗਿਆ ਹੈ। ਇਹ ਜਦੋਂ ਦਰਸ਼ਨ ਪਾ ਗਏ ਅਤੇ ਪ੍ਰਸ਼ਨ ਕੀਤਾ, ਇਹ ਕਹਿਣ ਲੱਗਾ ਵੀ ਕ੍ਰਿਸ਼ਨ ਮਹਾਰਾਜ ਜੀ ਅੰਤਰਯਾਮੀ ਹਨ, ਉਹਨਾਂ ਤੋਂ ਪੁੱਛਣਾ ਚਾਹੀਦਾ। ਹੁਣ ਕਰਕੇ ਵਿਆਸ ਰਿਸ਼ੀ ਦੇ ਤਾਂ ਹੀ ਭੇਜਿਆ ਗਿਆ, ਵਿਆਸ ਨੂੰ ਪੁੱਛ ਕੇ ਪ੍ਰਸਾਰ ਸਾਹਿਬ ਸਿੰਘ ਜੀ ਪ੍ਰਸੰਗ ਆਉਂਦਾ ਹੈ। ਕ੍ਰਿਸ਼ਨ ਭਗਵਾਨ ਨੂੰ ਪੁੱਛਿਆ ਧਰਤਰਾਸ਼ਟਰ ਨੇ ਕਿ ਮਹਾਰਾਜ ਨੂੰ ਇੱਕ ਸੌ ਤਿੰਨ ਜਨਮ ਦਾ ਗਿਆਨ ਹੈ, ਉਹਨਾਂ ਜਨਮਾਂ 'ਚ ਮੈਂ ਕੋਈ ਪਾਪ ਨਹੀਂ ਕੀਤਾ ਹੈ, ਤੇ ਮੇਰਾ ਜਿਹੜਾ ਅੰਧਾ ਹੋਣਾ ਅੰਧਾ ਮੈਂ ਕਿਉਂ ਜੰਮਿਆ ਹਾਂ ਮਿੱਤਰਾਂ ਤੋਂ ਹੀ ਹਾਂ। ਦੂਸਰਾ ਕਾਰਨ ਦੱਸੋ ਕਿ ਮੇਰਾ ਸੌ ਪੁੱਤਰ ਮੇਰੇ ਜਿਉਂਦਿਆਂ ਮੇਰੇ ਸਾਹਮਣੇ ਕਿਉਂ ਮਰ ਗਿਆ ਹੈ। ਮਾਤਾ ਪਿਤਾ ਦੇ ਪੁੱਤਰ ਦਾ ਗੁਜ਼ਰਨਾ ਨਹੀਂ ਚਾਹੀਦਾ ਸੀ। ਇਹ ਸੁਣ ਕਰਕੇ ਕ੍ਰਿਸ਼ਨ ਭਗਵਾਨ ਜੀ ਨੇ ਕਿਹਾ ਧਰਤਰਾਸ਼ਟਰ ਤੂੰ ਚੇਤੇ ਕਰ, ਜੋ ਕਰਮ ਕਰਦਾ ਜੀਵ ਉਸਨੂੰ ਕਰਮ ਦਾ ਫਲ ਭੋਗਣਾ ਪੈਂਦਾ ਹੈ। ਇਸ ਬਾਅਦ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਹੈ ਦੁੱਖ ਸੁੱਖ ਪਰ ਪੁਰਬ ਜਨਮ ਤੋਂ ਕੀਏ ਸੋ ਜਾਣ ਜਨ ਦਾਤੇ ਦੀ, ਦੁੱਖ ਤੇ ਸੁੱਖ ਜਿਹੜੇ ਜੀਆਂ ਦੇ ਪੂਰਵਲੇ ਕਰਮਾਂ ਕੀਤਿਆਂ ਦੇ ਅਨੁਸਾਰ ਹੈ, ਪਰ ਇਹ ਜੀਵ ਭੁੱਲ ਜਾਂਦਾ ਹੈ ਜੇ ਦਾਤੇ ਨੂੰ ਦਿੱਤੇ ਉਹ ਤਾਂ ਨਹੀਂ ਭੁੱਲਦਾ। ਉਹ ਵਾਹਿਗੁਰੂ ਜੀਆਂ ਦੀ ਕਰਨੀ ਅਨੁਸਾਰ ਫਲ ਜ਼ਰੂਰ ਦਿੰਦਾ ਹੈ, ਜਿਹੜੀ ਵੀ ਕਿਸੇ ਦੀ ਕਰਨੀ ਹੁੰਦੀ ਹੈ। ਇਹ ਕਹਿਣ ਲੱਗਾ ਮੈਨੂੰ ਮੇਰੀ ਕਿਹੜੀ ਕਰਨੀ, ਉਹ ਕਿਸੇ ਸੱਤ ਤਿੰਨ ਜਨਮ ਦਾ ਮੈਨੂੰ ਬੋਧ ਹੈ, ਮੈਨੂੰ ਕੋਈ ਪਤਾ ਨਹੀਂ ਕਿ ਮੈਂ ਕੋਈ ਮਾੜਾ ਕਰਮ ਕੀਤਾ ਹੈ, ਇਹ ਮੈਂ ਕਿਉਂ ਨਾ ਜੰਮਿਆ ਹਾਂ ਤੇ ਮੇਰਾ ਸੌ ਪੁੱਤ ਕਿਉਂ ਮਾਰਿਆ ਗਿਆ। ਭਗਵਾਨ ਜੀ ਨੇ ਉਸ ਵੇਲੇ ਕਿਹਾ ਹੇ ਧਰਤਰਾਸ਼ਟਰ ਤੂੰ ਵੇਖ ਇੱਕ ਸੌ ਸੱਤਵੇਂ ਜਨਮ ਦਾ ਤੈਨੂੰ ਗਿਆਨ ਹੈ ਕਿ ਨਹੀਂ, ਕਹਿੰਦਾ ਨਹੀਂ ਉਸ ਦਾ ਨਾਮ ਹੈ। ਸੁਣ ਕੇ ਕਹਿਣ ਲੱਗੇ ਇੱਕ ਸੌ ਸੱਤਵੇਂ ਜਨਮ ਵਿੱਚ ਤੇਰਾ ਉਹ ਸੁਭਾਅ ਸੀ ਹਮੇਸ਼ਾ ਲਈ ਸਤਕਾਰ ਦਾ ਮਾਸ ਖਾਂਦਾ ਰਹਿੰਦਾ ਸੀ। ਇੱਕ ਵਾਰੀ ਬੜੀ ਭਾਰੀ ਵਰਖਾ ਹੋਈ, ਤੂੰ ਸਤਕਾਰ ਨਾ ਜਾ ਸਕਿਆ, ਆਪਣੇ ਰਸੋਈਏ ਦੇ ਤਾਂ ਕਿਹਾ ਕਿ ਕੋਈ ਮਾਸ ਦੀਆਂ ਮੈਂ ਬੱਚਿਆਂ ਬਚ ਨਹੀਂ ਸਕਦਾ, ਕੋਈ ਮੈਨੂੰ ਮਾਸ ਕਿਤੋਂ ਲਿਆ ਕੇ ਦੇ। ਉਸ ਤੇਰੇ ਰਸੋਈਏ ਨੇ ਉਸ ਤੇਰੇ ਮਕਾਨ ਵਿੱਚ ਹੰਸਾਂ ਦੇ ਬੱਚੇ ਦਿੱਤੇ ਹੋਏ ਸੀ, ਉਹਨੇ ਇੱਕ ਹੰਸਲੇ ਬੱਚੇ ਦਾ ਮਾਸ ਬਣਾ ਕੇ ਤੈਨੂੰ ਖਵਾਇਆ, ਤੈਨੂੰ ਹੰਸਲੇ ਬੱਚੇ ਦਾ ਮਾਸ ਬੜਾ ਸਵਾਦ ਲੱਗਾ, ਤੈਂ ਕਿਹਾ ਵੀ ਇਹੋ ਜਿਹਾ ਹਰੋ ਹਮੇਸ਼ਾ ਮਾਸ ਮੈਨੂੰ ਬਣਾ ਕੇ ਦਿਆ ਕਰ। ਉਸ ਤੋਂ ਰਸੋਈ ਨੇ ਸੌ ਹੰਸਾਂ ਦਾ ਬੱਚਾ ਜਿਹੜਾ ਸੀ ਉਹ ਤੈਨੂੰ ਸੌ ਦਿਨ ਵਿੱਚ ਹਰੇਕ ਮਾਸ ਬਣਾ ਬਣਾ ਕੇ ਖਵਾ ਦਿੱਤਾ। ਜਿਸ ਵਕਤ ਤੂੰ ਖਾ ਚੁੱਕਾ ਹੰਸਾਂ ਨੂੰ ਪਤਾ ਲੱਗਾ ਉਹ ਆਏ ਕਿ ਸਾਡੇ ਬੱਚੇ ਸੀ ਇੱਥੇ ਸੌ ਰਾਜੇ ਨੂੰ ਖਾ ਲਿਆ ਹੈ, ਉਸ ਵੇਲੇ ਉਹਨਾਂ ਸ਼ਰਾਫ ਪਾ ਕੇ ਜਾ ਤੇਰਾ ਸੌ ਪੁੱਤਰ ਨਾਸ ਹੋ ਜਾਵੇ। ਹੰਸੇ ਉਹ ਸ਼ਰਾਫ ਦੇ ਕੇ ਚਲੇ ਗਏ ਸੀ। ਉਹ ਜਿਹੜਾ ਧਰਤਰਾਸ਼ਟਰ ਦਾ ਇੱਕ ਸੌ ਸੱਤਵੇਂ ਜਨਮ ਵਿੱਚ ਸੌ ਹੰਸਾਂ ਦਾ ਬੱਚਾ ਖਾਧਾ ਸੀ, ਉਹਦੇ ਪਿੱਛੇ ਤੇਰਾ ਸੌ ਪੁੱਤਰ ਮਾਰਿਆ ਗਿਆ, ਇਹ ਤੈਨੂੰ ਸਜ਼ਾ ਮਿਲੀ ਹੈ। ਉਹ ਸੁਣ ਕੇ ਹੈਰਾਨ ਹੋ ਗਿਆ, ਕਹਿੰਦੇ ਉਹ ਮੈਨੂੰ 103 ਜਨਮਾਂ ਦਾ ਗਿਆਨ ਸੀ, ਗਰਭ 100 ਜਨਮ ਦਾ ਗਿਆਨ ਹੁੰਦਾ ਆਦਿ ਨੂੰ ਪਰੋਹ ਗਿਆਨ ਕਰਕੇ, ਪਰ ਮੈਨੂੰ 103 ਜਨਮਾਂ ਦਾ ਗਿਆਨ ਸੀ, 107ਵੇਂ ਜਨਮ ਦੇ ਵਿੱਚ ਮੈਂ ਪਾਪ ਕੀਤਾ ਸੀ, ਉਹ ਜਿਹੜੇ ਪਾਪ ਸੀ ਮੈਨੂੰ ਪਹਿਲਾਂ ਤੋਂ ਨਾ ਭੋਗਣ ਨੂੰ ਮਿਲੇ। ਉਸ ਵੇਲੇ ਕਿਹਾ ਕਿ ਭਾਈ ਜਿਸ ਆਦਮੀ ਦੇ ਕੋਈ ਆਦਮੀ ਜ਼ਬਰਦਸਤੀ ਟਿਕਟ ਲੈਣ ਵਾਲੇ ਹੋਣ, ਮਾੜੇ ਆਦਮੀ ਨੂੰ ਪਿੱਛੇ ਧੱਕ ਛੱਡਦੇ, ਆਪ ਪਹਿਲਾਂ ਟਿਕਟ ਲਈ ਜਾਂਦੇ। ਇਸੇ ਪ੍ਰਕਾਰ ਦੇ ਤੇਰੇ ਪੁੰਨ ਕੀਤੇ ਸੀ, ਉਹ ਪੁੰਨਾਂ ਨੂੰ ਪਾਪ ਕਰਨ ਦਾ ਫਲ ਭੋਗਣ ਨਾ ਦਿੱਤਾ ਤੈਨੂੰ ਅਜੇ। ਉਹ ਫਿਰ ਹੁਣ ਤੂੰ ਜਦੋਂ ਉਸ ਵੇਲੇ ਪਾਂਡਵਾਂ ਦੇ ਨਾਲ ਤੈਂ ਕੀਤਾ ਇਸ ਪ੍ਰਕਾਰ ਧੋਖਾ, ਲੱਖ ਦੇ ਮੰਦਰਾਂ ਦੇ ਤੈਂ ਪਾ ਕੇ ਉਹਨਾਂ ਨੂੰ ਸਾਧਨਾ ਚਾਹਿਆ, ਉਹਨਾਂ ਨੂੰ ਰੱਖਿਆ ਅੰਤਰਯਾਮੀ ਕੀਤੀ, ਇਸ ਪਾਪ ਦਾ ਫਲ ਹੁਣ ਉਹਦੇ ਤੇਰੇ ਪੁੰਨ ਸੀ ਸਾਰੇ ਨਾਸ ਹੋ ਗਏ। ਉਹ ਪੁੰਨਾਂ ਦੇ ਨਾਸ ਹੋਣ ਤੇ ਤੈਨੂੰ ਪਾਪ ਦਾ ਫਲ ਭੋਗਣਾ ਪਿਆ, ਇਸ ਕਰਕੇ ਦੁਰਯੋਧਨ ਨੂੰ ਜਿਹੜੇ 100 ਪੁੱਤਰ ਸੀ ਉਹ ਇੱਥੇ ਜੰਗ ਮੈਦਾਨ ਵਿੱਚ ਮਾਰੇ ਗਏ। ਤੇ ਤੈਨੂੰ ਉਸ ਪਾਪ ਦਾ ਫਲ ਲੱਗਾ ਹੈ, ਐਵੇਂ ਨੀ ਪਰਮੇਸ਼ਰ ਨੇ ਤੇਰੇ ਪੁੱਤਰ ਮਾਰੇ। ਫਿਰ ਕਹਿਣ ਲੱਗਾ ਕਿ ਮਹਾਰਾ ਮੈਨੂੰ ਇਹ ਦੱਸੋ ਮੈਂ ਇੰਨਾ ਕਿ ਜੰਮਿਆ। ਕਹਿੰਦੇ ਉਹ ਵੀ 107ਵੇਂ ਜਨਮ ਦੇ ਵਿੱਚ ਪਿਛਲੇ ਤੂੰ ਕੀਤਾ ਸੀ, ਅੱਗ ਦਾ ਚਿੱਡਾ ਜਿਹੜਾ ਸੀ ਉਹਨੂੰ ਪਕੜ ਕੇ ਉਸ ਦੀਆਂ ਤਾਂ ਅੱਖਾਂ ਵਿੱਚ ਸੂਆਂ ਪਹੁੰਚੀਆਂ, ਉਹ ਸੂਆਂ ਦੇ ਪੋਣ ਦਾ ਜਿਹੜਾ ਪਾਪ ਸੀ ਉਹ ਵੀ ਇੰਨੇ ਪੁੰਨ ਸੀ ਤੇਰੇ ਇਕੱਠੇ, ਤੈਨੂੰ ਭੋਗਣ ਦਾ ਸਮਾਂ ਨਹੀਂ ਸੀ ਮਿਲਦਾ, ਐਸੀ ਤੇਰੇ ਪੁੰਨ ਨਾਸ ਹੋਣੇ ਕਰਕੇ ਤੂੰ ਜਨਮ ਦਾ ਹੀ ਇੰਨਾ ਜੰਮਿਆ, ਇਹ ਕਾਰਨ ਹੈ। ਕਹਿੰਦੇ ਸੁਣ ਕਰਕੇ ਧ੍ਰਿਸ਼ਟਾਸ਼ਤਰ ਨੇ ਬੜਾ ਸ਼ਰਮਿੰਦਗੀ ਮੰਨੀ। ਫਿਰ ਸਾਹਿਬ ਸੰਗਤ ਜੀ ਬਿਦਰ ਦੇ ਨਾਲ ਜਾ ਕੇ ਇਸ ਨੇ ਬਦਰੀ ਲੈਣ ਵਿੱਚ ਜਾ ਕੇ ਉੱਥੇ ਬਿਦਰ ਦੇ ਪਾਸੋਂ ਕਥਾ ਸੁਣਦਾ ਰਿਹਾ ਤੇ ਤਪ ਕਰਦਾ ਰਿਹਾ, ਕਿਵੇਂ ਸਾਧਨ ਕੀਤਾ ਸੀ ਮਗਰੋਂ ਜਾ ਕੇ ਆਪਣੇ ਪਾਪਾਂ ਨੂੰ ਵਿਖਾਉਣ ਵਾਸਤੇ। ਇਹ ਕਥਾ ਹੁੰਦੀ ਹੈ ਭਾਗਵਤ ਦੇ ਅੰਦਰ ਵੀ। ਇਸ ਪ੍ਰਕਾਰ ਸਾਹਿਬ ਸੰਗਤ ਜੀ ਅਜੂਰ ਫਰਮਾਉਂਦੇ ਹਨ,
ਸਤਿਗੁਰ ਕਰਮ ਕਮਾਵਣੇ
ਸਤਿਗੁਰ ਦੇ ਮਹੀਨੇ ਦੁਆਰਾ ਕਹਿੰਦੇ ਹੇ ਜੀਵ ਕਰਮਾਂ ਰੂਪੀ ਸੂਤ ਨੂੰ ਕੱਟਣ ਵਾਲੇ ਜੋ ਜੀਵ ਕਰਮਾਂ ਨੂੰ ਕਮਾਉਣਾ ਕਰਦੇ ਹਨ,
ਦੋਸ ਨਾ ਕਾਹੂ ਜੋ
ਉਹਦਾ ਦੋਸ ਦੇਣਾ ਕਿਸੇ ਨੂੰ ਯੋਗ ਲਾਇਕ ਨਹੀਂ ਹੈ। ਜੀਵ ਆਪੇ ਹੀ ਕਰਮ ਕਰਦਾ, ਆਪ ਹੀ ਉਸਦਾ ਫਲ ਭੋਗਣਾ ਪੈਂਦਾ ਹੈ।
ਪਰ
ਅਸੀਂ ਭੁੱਲ ਜਾਂਦੇ ਹਾਂ, ਅਸੀਂ ਮੁਕਰ ਪੈਂਦੇ ਹਾਂ, ਔਗੁਣਾਂ ਨੂੰ ਭੁਲਾ ਦਿੰਦੇ ਹਾਂ ਤੇ ਗੁਣਾਂ ਦਾ ਹੰਕਾਰ ਕਰੀ ਜਾਂਦੇ ਹਾਂ। ਇਸ ਕਰਕੇ ਇਸ ਜਨਮ ਦੇ ਤਾਂ ਜਿੰਨੇ ਔਗੁਣ ਸੁਰਤ ਵੇਲੇ ਦੇ ਕੀਤੇ ਚੇਤੇ ਹੀ ਅਨਾਦ ਹੁੰਦੇ। ਜੋ ਕੋਈ ਚੋਰੀ ਕੀਤੀ ਹੈ, ਕੋਈ ਮੰਦ ਕਰਮ ਕੀਤਾ, ਉਹ ਸਾਰੇ ਚੇਤੇ ਹੈ। ਜਦੋਂ ਕਿਤੇ ਇਕਾਗਰ ਹੋ ਕੇ ਵੇਖੇ ਉਹ ਚੇਤੇ ਆ ਜਾਂਦੇ ਨੇ। ਫਲਾਣੇ ਵਕਤ ਬਾਲਕ ਵਾਸਾ ਜਾਂ ਕੀਤਾ ਸੀ, ਜਵਾਨੀ ਚਾਹੇ ਕੀਤਾ ਸੀ, ਘਰ ਦੀ ਜਵਾਨੀ ਚਾਹੇ ਕੀਤਾ ਸੀ, ਸਭ ਉਕਰੇ ਪਏ ਹੈ। ਇਹ ਆਪਣਾ ਹਿਰਦਾ ਜਿਹੜਾ ਇਹ ਫਰਿਸ਼ਤਿਆਂ ਦਾ ਸਾਰਿਆਂ ਦੁਨੀਆਂ ਦੇ ਕਰਮਾਂ ਦੀ ਇਹੋ ਹੀ ਪ੍ਰਲੋਕ ਦੇ ਨਾਲ ਜਾ ਕੇ ਦੁੱਖ ਤੇ ਸੁੱਖ ਦੇਣ ਦਾ ਰੱਖਦੇ ਹਨ, ਇਹ ਵੀ ਇਸ ਲੋਕ ਦੇ ਸੁੱਖ ਦਾ ਕਾਰਨ ਬਣਦੇ ਹਨ। ਇਸ ਕਰਕੇ ਹਜ਼ੂਰ ਫਰਮਾਉਂਦੇ ਹਨ,
ਪਰਮੇਸ਼ਰ ਤੇ ਦੋਸ ਨਾ ਕਾਹੂ
ਜੋ ਭਾਈ ਜੋ ਵੀ ਕਈ ਕਹਿੰਦੇ ਫਲਾਣੇ ਆਦਮੀ ਨੂੰ ਇੱਥੇ ਕਰਮ ਕਰਾ ਤੇ, ਕੋਈ ਕਹਿੰਦਾ ਮੇਰੇ ਭਰਾ ਨੇ ਮੈਨੂੰ ਪਕੜ ਕੇ ਕਰ ਦਿੱਤਾ, ਕੋਈ ਕਹਿੰਦਾ ਮੇਰੇ ਬੈਰੀਆਂ ਨੇ ਮੈਨੂੰ ਕਰ ਦਿੱਤਾ, ਉਹ ਕਿਸੇ ਨੂੰ ਦੋਸ਼ ਦੇਣਾ ਯੋਗ ਲਾਇਕ ਹੈ।
ਪਰਮੇਸ਼ਰ ਤੇ ਭੁੱਲਿਆ
ਮਹਾਰਾ ਰੋਗ ਫਿਰ ਕਿਉਂ ਚਿੰਬੜ ਗਏ ਇਹੋ ਜਿਹੇ ਔਗਣਾਂ ਦੇ, ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਹੇ ਭਾਈ ਚੇਤੇ ਕਰੋ,
ਪਰਮੇਸ਼ਰ ਤੇ ਭੁੱਲੇ।
ਪਰਮੇਸ਼ਰ ਜੋ ਪਰਮ ਵੱਡਾ ਹੈ, ਈਸ਼ਵਰ ਮਾਲਕ ਪਰਮੇਸ਼ਰ, ਉਸ ਤੋਂ ਈਸ਼ਵਰ ਪੰਜ ਮੰਨੇ, ਕਾਰਜ ਰੂਪ ਈਸ਼ਵਰ, ਇੱਕ ਤਾਂ ਗਣੇਸ਼ ਨੂੰ ਈਸ਼ਵਰ ਮੰਨਿਆ ਗ੍ਰੰਥੀਆਂ ਨੇ, ਇੱਕ ਸਾਧ ਸੰਗਤ ਜੀ ਵਿਸ਼ਨੂੰ ਨੂੰ ਈਸ਼ਵਰ ਮੰਨਿਆ ਹੈ, ਇੱਕ ਸ਼ਿਵ ਜੀ ਨੂੰ ਈਸ਼ਵਰ ਮੰਨਿਆ ਹੈ, ਇੱਕ ਸੜਕੀ ਨੂੰ ਈਸ਼ਵਰ ਮੰਨਿਆ, ਇੱਕ ਸੂਰਜ ਨੂੰ ਈਸ਼ਵਰ ਮੰਨਿਆ, ਇਹ ਪੰਜ ਈਸ਼ਵਰਾਂ ਦੇ ਪਾਸੇ ਕਾਰਜ ਰੂਪ ਦੀ ਲੋਕ ਕਰਦੇ ਹੈ। ਤੇ ਪਰਮੇਸ਼ਰ ਇਹਨਾਂ ਤੋਂ ਕਰਮ ਜੋ ਵੱਡਾ ਹੈ, ਸਾਰਿਆਂ ਦਾ ਪਾਤਸ਼ਾਹ ਹੈ, ਜਿਸ ਵਿੱਚ ਇਹ ਕਾਰਜ ਰੂਪ ਹਨ, ਅਤੇ ਉਸ ਨੂੰ ਛੱਡ ਕੇ ਉਸ ਪਰਮੇਸ਼ਰ ਤੋਂ ਜਿਹੜੇ ਭੁੱਲ ਗਏ ਹਨ,
ਵਿਆਪਨ ਸਭੇ ਰੋਗ,
ਉਹਨਾਂ ਦੇ ਤਾਂ ਹੀ ਸਾਰੇ ਰੋਗ ਲਗੇ ਆਦਿ ਕੋ ਹਉਮੈ ਰੋਗੂ, ਹਉਮੈ ਦੇ ਰੋਗ ਕਰਕੇ ਸਾਰੇ ਰੋਗ ਲੱਗੇ, ਹੌਂਦ ਚ ਆਇਆ, ਹੌਂਦ ਚ ਗਿਆ, ਹੌਂਦ ਚ ਜੰਮਿਆ, ਹੌਂਦ ਚ ਮੋਇਆ, ਹੌਂਦ ਚ ਦਿੱਤਾ, ਹੌਂਦ ਚ ਲਿਆ, ਹੌਂਦ ਚ ਖੱਟਿਆ, ਹੌਂਦ ਚ ਗਿਆ, ਹੌਂਦ ਪਿਆਰ ਪਿਆਰ ਪੁਣੇ ਵੀ ਹੌਮੈ ਕਿੱਥੇ ਫਿਰਦਾ, ਹੌਂਦ ਕੂੜਿਆਰ ਇਤਿਆਦਕ। ਇਸ ਪ੍ਰਕਾਰ ਵਾਹਿਗੁਰੂ ਦੇ ਭੁੱਲਣੇ ਕਰਕੇ ਹੌਮੈ ਫੁਰਦੀ ਅੰਦਰ ਫਿਰਤੀ ਲੱਗੀ, ਕ੍ਰਿਸ਼ਨਾ ਮਾਇਆ ਅਮਰ ਵਰਗਾਇਆ, ਇਹ ਸਾਰੇ ਰੋਗ ਭੁੱਲ ਗਏ। ਅਗਿਆਨ ਜਨ ਸਾਰੇ ਰੋਗ ਹਨ, ਬੁਰਾ ਭਲਾ ਦੇ ਆਸ, ਰਾਗ ਰਾਖ, ਮਿੱਤਰ ਸੱਤਰ ਆਦਿਕ ਜਿਹੜੇ ਸੁਭਾਅ ਹਨ, ਉਸ ਨਿੰਦਾ ਆਦਿਕ ਸੁਭਾਅ, ਇਹਨਾਂ ਰੋਗਾਂ ਕਰਕੇ ਆਦਮੀ ਰੋਗੀ ਹੋ ਰਿਹਾ ਹੈ। ਅਧਿਆਤਮਕ ਰੋਗ ਹਨ, ਇੱਕ ਸਰੀਰਕ ਰੋਗ ਹਨ, ਇੱਕ ਬਾਣੀ ਕਰਕੇ ਕਿਸੇ ਨੂੰ ਕੌੜਾ ਵਚਨ ਬੋਲਣਾ, ਫਿੱਕਾ ਵਚਨ ਬੋਲਣਾ, ਨਿੰਦਿਆ ਕਰਨੀ, ਚੁਗਲੀ ਕਰਨੀ, ਇੱਕ ਆਦਿਕ ਸਾਧ ਸੰਗਤ ਦੀ ਕਠੋਰ ਵਾਕ ਬੋਲਣੇ, ਇਹ ਬਾਣੀ ਦੇ ਦੋਸ਼ ਹਨ, ਦੇ ਰੋਗ ਹਨ। ਜੇ ਸਰੀਰ ਕਰਕੇ ਕਿਸੇ ਨੂੰ ਕਤਲ ਕਰ ਦੇਣਾ, ਕਿਸੇ ਨੂੰ ਕਤਲ ਕਰਨ ਦਾ ਇਸ਼ਾਰਾ ਕਰਨਾ ਅਤੇ ਕਿਸੇ ਦੇ ਨਾਲ ਵਿਰੋਧ ਕਰਕੇ ਲੜਾਈ ਲੜੂਈ ਕਰਨੀ, ਇਹ ਸਰੀਰਕ ਦੋਸ਼ ਹਨਗੇ। ਇਹਨੇ ਆਪਣੇ ਔਗਣਾਂ ਨੂੰ ਮਨ ਚ ਲੁਕੋ ਕੇ ਰੱਖਣਾ, ਕਿਸੇ ਦਾ ਬੁਰਾ ਚੁਗਦਾ ਰਹਿਣਾ ਅਤੇ ਇਸ ਪ੍ਰਕਾਰ ਸਾਹਿਬ ਸੰਗਤ ਜੀ ਕਿਸੇ ਦੇ ਗੁਣਾਂ ਨੂੰ ਵੇਖ ਕੇ ਛੱਡਦੇ ਰਹਿਣਾ, ਮਨ ਦੇ ਦੋਸ਼ ਹਨਗੇ, ਇਹ ਰੋਗ ਹਨਗੇ। ਇਹ ਸਾਰੇ ਰੋਗ ਮਨ ਮਾਨੀ ਸਰੀਰ ਦੇ ਤਾਈ ਵਾਹਿਗੁਰੂ ਦੇ ਭੁਲਣੇ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਲੱਗਦੇ ਹਨ, ਵਿਆਪਦੇ ਹਨ।
ਬੇਮੁਖ ਹੋਏ ਰਾਮ ਤੇ,
ਉਹ ਰਾਮ ਪਰਮੇਸ਼ਰ ਤੋਂ ਭਾਈ ਬੇਮੁਖ ਹੋ ਗਏ ਹਨ, ਸੱਚੇ ਪਾਤਸ਼ਾਹ ਦੇ ਸਨਮੁਖ ਨਹੀਂ ਰਹੇ ਹਨ।
ਲੱਗਣ ਜਨਮ
ਜਨਮਾਂ ਜਨਮਾਂ ਦੇ ਵਿਛੋੜੇ ਲੱਗ ਜਾਂਦੇ ਹੈ। ਜਨਮ ਤੇ ਵਿਜੋਗ ਨਾਲ ਮਰਨ ਦਾ ਹੈ, ਮਰਨਾ ਤੇ ਜੰਮਣਾ ਉਹਨਾਂ ਦੇ ਤਾਂ ਲੱਗਾ ਹੀ ਰਹਿੰਦਾ ਹੈ। ਇਸ ਪ੍ਰਕਾਰ ਸਾਹਿਬ ਸੰਗਤ ਜੀ ਜੰਮਣ ਮਰਨ ਦੇ ਜਿਹੜੇ ਜੰਮਣ ਮਰਨ ਤਿੰਨ ਕੋ ਜੋ ਹਰ ਲੜਨ ਲੱਗ ਗਏ, ਜਿਹੜੇ ਮਹਾਰਾਜ ਦੇ ਲੜ ਸਰਨ ਚ ਲੱਗੇ ਉਹਨਾਂ ਨੂੰ ਜੰਮਣ ਮਰਨ ਨਹੀਂ ਹੋ ਸਕਦਾ। ਸੋ ਬਿਨਾ ਸਿਮਰਨ ਤੋਂ, ਬਿਨਾ ਮਹਾਰਾਜ ਦੇ ਲੜ ਲੱਗਿਆਂ ਤੋਂ ਜੰਮਦੇ ਮਰਦੇ ਜੀਵ ਰਹਿੰਦੇ ਹੈ। ਜਿਵੇਂ ਜੈਸੇ ਹਰ ਹਰ ਦੀ ਮਾਲਾ ਪਿੰਡ ਲੱਗਦਾ, ਇੱਕ ਸੱਖਣੀ ਇੱਕ ਹੋਰ ਤੇ ਫੇਰ ਭਰੀ ਅਪ ਹੈ, ਤੈਸੇ ਖੇਡ ਖਰਚਦਾ ਜੇ ਤਸਤੀ ਵਡਿਆਈ। ਇਸ ਪ੍ਰਕਾਰ ਮਹਾਰਾਜ ਨੇ ਕੌਤ ਖੜ ਗਈਆਂ ਪਿੰਡਾਂ ਵਾਂਗੂ 84 ਲੱਖ ਜੂਨ ਹੈ ਸੰਸਾਰ ਦੀ ਖੂਹ ਤੇ ਵਾਸ਼ਨਾ ਰੂਪੀ ਮਾਲ ਦੇ ਨਾਲ ਜੀਵ ਰੂਪੀ ਪਿੰਡਾਂ ਬੰਨੇ ਹੋਏ ਹਨ। ਇਸ ਪ੍ਰਕਾਰ ਸਾਧ ਸੰਗਤ ਆਵਾਜਾਉਣ ਜੰਮਣ ਮਰਨ ਦੇ ਵਿੱਚ ਪਏ ਰਹਿੰਦੇ ਹੈ। ਸਕਾਮ ਕਰਮਾਂ ਰੂਪੀ ਪਾਣੀ ਭਰ ਕੇ ਲਿਆਉਂਦੇ ਹੈ, ਫਿਰ ਉਹ ਭੋਗ ਕੇ ਫਿਰ ਖਾਲੀ ਹੋ ਕੇ ਚਲੇ ਜਾਂਦੇ ਹੈ, ਫਿਰ ਦੁੱਖ ਸੁੱਖ ਭੋਗਦੇ ਹੈ। ਇਹ ਆਵਾਜਾਉਣ ਦੇ ਵਿੱਚ
ਲੱਗਣ ਜਨਮ
ਜਨਮਾਂ ਜਨਮਾਂ ਦੇ ਵਿਯੋਗ ਲੱਗ ਗਏ, ਵਿਛੋੜਾ ਪੈ ਗਿਆ ਮਹਾਰਾਜ ਨਾਲ। ਜਨਮ ਤੇ ਵਿਯੋਗ ਮਰਨਾ, ਸਰੀਰ ਨਾਲੋਂ ਮਰਨਾ ਤੇ ਜੰਮਣਾ, ਵਿਛੋੜੇ ਪੈ ਗਿਆ ਮਹਾਰਾਜ ਵੱਲੋਂ। ਜੰਮਦੇ ਮਰਦੇ ਹਨ,
ਦਿਨ ਮਹਿ ਤੌੜੇ ਹੋਏ,
ਮਹਾਰਾਜ ਦੇ ਭੋਗਾਂ ਨੂੰ ਪਦਾਰਥਾਂ ਨੂੰ ਚੰਗੇ ਮੰਨੀ ਬੈਠਾ ਸੀ, ਮਿੱਠੇ ਜਾਣ ਕੇ ਖਾਂਦਾ ਸੀ, ਉਹ ਛਿਣ ਵਿੱਚ ਹੀ ਕੌੜੇ ਦੁਖਦਾਇਕ ਹੋ ਗਏ।
ਮਿੱਟੜੇ ਮਾਇਆ ਭੋਗ,
ਮਾਇਆ ਦੇ ਭੋਗ ਪਦਾਰਥ ਮੰਨੇ ਹੋਏ ਸੀ, ਖਾਣ ਵਾਲੇ, ਪੀਣ ਵਾਲੇ, ਪਹਿਨਣ ਵਾਲੇ, ਭੋਗਣ ਵਾਲੇ, ਉਹ ਸਾਰੇ ਮਲਕੀ ਭੋਗ ਜਿੰਨੇ ਸਨ, ਸਿੰਘ ਦੀ ਕੌੜੇ ਦੁਖਦਾਇਕ ਹੋ ਗਏ। ਉਹਨਾਂ ਦਾ ਦੁੱਖ ਜੀਵਨ ਚਿੰਬੜਿਆ, ਇਸ ਪ੍ਰਕਾਰ ਦੀ ਹਾਲਤ ਹੋ ਗਈ। ਜਿੰਨੇ ਮਾਇਆ ਦੇ ਭੋਗ ਹੈ, ਜਿੰਨੇ ਰਸਕਟ ਕਰਦੇ ਹਨ, ਉਹਨਾਂ ਦੀ ਯਾਦ ਹਜ਼ੂਰ ਨੇ ਕਿਹਾ, ਬੀਜ ਬੋਸ ਭੋਗ ਭੋਗਣੇ ਕੀ ਆਪਣਾ ਪਾਵੇ। ਜਿੰਨੇ ਭੋਗਾਂ ਨੂੰ ਭੋਗਦਾ, ਉਹਨੇ ਜਨਮਾਂ ਦੇ ਬੀਜ ਬੀਜਦੇ ਹੇ ਗਾਉਣਾ ਪਵੇਗਾ। ਇਸ ਕਰਕੇ ਜਿੰਨੇ ਮਾਇਆ ਦੇ ਭੋਗ ਪਦਾਰਥਾਂ ਨੂੰ ਮਿੱਠੇ ਰਸਦਾਇਕ, ਚੰਗੇ ਸਵਾਦਲੇ ਮੰਨੇ ਸੀ, ਪਿਆਰੇ ਮੰਨਿਆ ਸੀ, ਉਹ ਸਾਰੇ ਅੰਤ ਨੂੰ ਜ਼ਹਿਰੀਲੇ ਹੋ ਕੇ ਚਿੰਬੜੇ ਹਨ। ਜਿਵੇਂ ਕੋਈ ਆਦਮੀ ਸਾਹਿਬ ਸੰਗਤ ਜੀ ਜ਼ਹਿਰ ਵਾਲੇ ਲੱਡੂਆਂ ਦੇ ਤਾਂ ਹੀ ਖਾ ਲਵੇ, ਉਹਦੇ ਅੰਦਰ ਜਾ ਕੇ ਸਿੱਖਰਿਆਂ ਨੂੰ ਪਾੜ ਦਿੰਦੀ ਹੈ ਜ਼ਹਿਰ, ਤੇ ਸਮਾਪਤ ਹੋ ਜਾਂਦੇ, ਪ੍ਰਾਣ ਨਿਕਲ ਜਾਂਦੇ ਹੈ। ਇਸੇ ਪ੍ਰਕਾਰ ਸਾਹਿਬ ਸੰਗਤ ਜੀ ਇਹ ਮਾਇਆ ਦਾ ਜਿਹੜਾ ਇਹ ਵਿਸ਼ੇ ਜਿਹੜੇ ਹਨ ਉਤੋਂ ਸੁਖਦਾਇਕ ਪ੍ਰਤੀਤ ਹੁੰਦੇ ਹਨ। ਇਹ ਇੱਕ ਲੱਡੂਆਂ ਦੀ ਨਿਆਈ ਹਨ, ਵਿੱਚ ਮਾਇਆ ਦੀ ਜਿਹੜੇ ਭੋਗ ਪਦਾਰਥ ਹੈ, ਇਹ ਸਾਹਿਬ ਸੰਗਤ ਜੀ ਜੋ ਪਈ ਹੋਈ ਹੈ, ਕੌੜੇ ਦੁਖਦਾਇਕ ਹੋ ਗਏ ਅੰਤ
ਨੂੰ।
ਸਨ ਉਹ ਸਾਰੇ ਰੋਗ ਰੂਪ ਹੋ ਕੇ, ਦੁੱਖ ਰੂਪ ਹੋ ਕੇ ਚਿੰਬੜੇ, ਕੌੜੇ ਮਾਰਨ। ਇਸੇ ਤਰ੍ਹਾਂ ਕਿਹਾ ਮਹਾਰਾਜ ਨੇ ਕਿ ਦੁਸਕੇ ਘਰ ਸਭ ਉਸੇ ਕੁੜਕਣ ਸਗਲ ਮੈਂ ਜਗਤ ਰਹੀ ਲਪਤਾਏ, ਨਾਨਕ ਵੀ ਜਨ ਵੀ ਪਿਆਰਿਆ ਮਿੱਠਾ ਹਰ ਕਾ ਨਾਂ। ਇਹ ਦਿਸ਼ਾ ਦੀ ਕੁੜਕਣ ਹੈ, ਸਾਰੇ ਜਗਤ ਚ ਲੱਗ ਰਹੀ ਹੈ। ਜਿਵੇਂ ਦੋ ਵਾਲੇ ਵਜਵਾਂ ਨੂੰ ਮਿੱਠੇ ਜਾਣ ਕੇ ਖਾ ਲਵੇ, ਇਸੇ ਪ੍ਰਕਾਰ ਸਾਹਿਬ ਸੰਗਤ ਜੀ ਜੀਵਾਂ ਨੇ ਇਹਨਾਂ ਪਦਾਰਥਾਂ ਦੀ ਸੰਗਤ ਕੀਤੀ ਹੈ, ਅੰਤ ਨੂੰ ਇਹ ਦੁਖਦਾਇਕ ਹੋ ਗਏ। ਜਿੰਨੇ ਮਾਇਆ ਦੇ ਭੋਗ ਹੋ ਗਏ ਸੀ, ਇਹੋ ਜਿਹੀ ਵਾਸਨਾ, ਇਹੋ ਜਿਹੇ ਫੁਰਨੇ ਫੁਰਨ ਲੱਗ ਗਏ, ਅਸੀਂ ਜੀ ਹਾਲਤ ਹੋ ਗਈ, ਜੀਵਨ ਵਿਗੜ ਗਏ, ਤੇ ਅੰਤ ਦੇ ਵਿੱਚ ਜਿਹੜੀਆਂ ਜੂਨਾਂ ਜਾਣਾ ਹੁੰਦਾ, ਇਹੋ ਜਿਹੀ ਜੂਨ ਪਿਆਰੀ ਲੱਗਣ ਲੱਗ ਜਾਂਦੀ ਹੈ। ਜਿਵੇਂ ਜਿਵੇਂ ਜੂਨੀ ਆਇਓ, ਤੇ ਕਿਵੇਂ ਵਰਗਾਇਓ, ਉਹਨਾਂ ਵਿੱਚ ਹੀ ਫਸਿਆ ਰਹਿੰਦਾ ਹੈ। ਇੱਕ ਸ਼ਾਹੂਕਾਰ ਸੀ ਸਾਹਿਬ ਸੰਗਤ ਜੀ, ਕੁੰਨੀ ਪੁਰਖ ਸੀ। ਉਸ ਨੇ ਮਰਨ ਵੇਲੇ ਆਪਣੇ ਪੁੱਤਰਾਂ ਨੂੰ ਕਿਹਾ, ਇਹ ਮੇਰੇ ਪੁੱਤਰੋ, ਮੈਂ ਸਰੀਰ ਛੱਡਣ ਲੱਗਾ, ਪਰ ਮੇਰੇ ਕੋਲ ਕਰਮ ਦਾ ਫਲ ਇਹੋ ਜਿਹਾ, ਮੈਂ ਸੂਰ ਦੇ ਘਰ ਜੰਮਣਾ, ਸੂਰ ਦਾ ਬੱਚਾ ਹੋਵਾਂਗਾ, ਮੇਰੀ ਨਿਸ਼ਾਨੀ ਇਹ ਹੋਵੇਗੀ ਕਿ ਉਹਦੇ ਦੱਬ ਖੱਬੇ ਬੱਖੀ ਦੇ ਵਿੱਚ ਦੱਬ ਹੋਵੇਗਾ ਚਿੱਟਾ, ਹੋਰਨਾਂ ਬੱਚਿਆਂ ਨਾਲੋਂ 12 ਬੱਚੇ ਹੋਵਾਂਗੇ ਅਸੀਂ। ਇਹ ਉਹ ਕਹਿ ਕੇ ਮਰ ਗਿਆ। ਮਰਨ ਤੋਂ ਬਾਅਦ ਉਹਨਾਂ ਨੇ ਉਹਦੇ ਪੁੱਤਰਾਂ ਨੂੰ ਖਿਆਲ ਰੱਖਿਆ, ਜਿਸ ਚੂੜੇ ਦੇ ਘਰ ਵਿੱਚ ਸੂਰ ਪਾਲੇ ਹੋਏ ਸੀ, ਜਦੋਂ ਜਾ ਕੇ ਵੇਖਿਆ ਕਿ ਦੱਬ ਵਾਲਾ, ਉਹ ਵੇਖ ਕੇ ਸੂਰ ਦੇ ਬੱਚੇ ਨੂੰ ਮਾਰਨ ਲੱਗੇ। ਜਦ ਮਾਰਨ ਲੱਗੇ, ਚਿਚਲਾ ਕੇ ਦੱਸਿਆ ਕਿ ਮੈਨੂੰ ਮਾਰੋ ਨਾ, ਇਹ ਮਨੁੱਖਾ ਜਾਣਾ, ਮੈਨੂੰ ਜੂਨ ਪਿਆਰੀ ਲੱਗਦੀ ਹੈ, ਇਹ ਕੋਈ ਘੱਟ ਮੈਨੂੰ ਨਹੀਂ। ਇਸ ਤਰ੍ਹਾਂ ਸਾਹਿਬ ਸੰਗਤ ਜੀ, ਉਹ ਮਾਇਆ ਦੇ ਭੋਗ ਜਿਹੜੇ ਹੈ, ਉਹ ਤਾਂ ਦੁੱਖ ਰੂਪ ਹੋ ਕੇ ਚਿੰਬੜਦੇ ਹਨ, ਪਰ ਉਦੋਂ ਜਿਹੜੀਆਂ ਜੂਨਾਂ ਜਾਉਂਦਾ, ਉਸ ਵਿੱਚ ਫਸ ਜਾਂਦਾ, ਉਸੇ ਨੂੰ ਪਿਆਰੀ ਸਮਝ ਲੈਂਦਾ ਹੈ। ਜਿਵੇਂ ਮੇਲੇ ਦੇ ਕੀੜੇ ਮੇਲੇ ਚ ਰਹਿ ਕੇ ਖੁਸ਼ ਰਹਿੰਦੇ ਹੈ, ਨਰਕ ਦਾ ਵੀ ਜੀਵ ਵਿਕਾਰਾਂ ਦੀ ਫਸ ਕੇ ਚੰਗੇ ਰਹਿੰਦੇ ਹਨ।
ਵਿੱਚ ਨਾ ਕੋਈ ਕਰ ਸਕੇ
ਨੂੰ ਅੰਕੜ ਦਾ ਨਾ ਹੁੰਦਾ, ਵਿੱਚ ਨਾਮ ਵਿਚੋਲਗੀ ਦਾ ਹੈ, ਵਿਚੋਲਗੀ ਨਹੀਂ ਕੋਈ ਕਰ ਸਕਦਾ। ਇਹਦੇ ਮਾਰਨ ਬਚਨ ਕੀਤੇ ਬੀਜ ਨਾ ਕੋਏ ਕਰੇ, ਉੱਥੇ ਵੀ ਚੱਚੇ ਨੂੰ ਅੰਕੜ ਹੈ, ਜਿੱਥੇ ਚੱਚੇ ਨੂੰ ਅੰਕੜ ਹੁੰਦਾ ਵਿਚੋਲਗੀ ਦਾ ਵਾਚਕ ਹੁੰਦਾ ਹੈ। ਇਸ ਪ੍ਰਕਾਰ ਬੀਜ ਨਾ ਇਸੇ ਪ੍ਰਕਾਰ ਜਿਸ ਪ੍ਰਕਾਰ ਸ਼ਬਦ ਆਉਂਦੇ ਹੈ ਕੋਈ ਜਾਣ ਮਿਲਾਵੇ, ਤੋ ਇਸ ਪ੍ਰਕਾਰ ਵਿਚਣਾ ਉੱਥੇ ਵਿਚੋਲਗੀ ਬੇਰੋਸਾਨੀ ਸਤਿਗੁਰਾਂ ਦੀ ਇਹ ਵਾਕ ਹਨਗੇ। ਇਸੇ ਪ੍ਰਕਾਰ
ਵਿੱਚ ਨਾ ਕੋਈ ਕਰ ਸਕਦਾ,
ਵਿਚੋਲਗੀ ਨਹੀਂ ਫਿਰ ਕਰ ਸਕਦਾ, ਛਡਾਉਣ ਦੀ ਇਹ ਕਰਸ ਕਰੇ, ਕੋਈ ਇਹਨੂੰ ਮਾਫ ਕਰੋ ਬਖਸ਼ਾ ਲੋ, ਅਰੇ ਕੋਈ ਵੀ ਵਿਚੋਲਗੀ ਕਰਨ ਵਾਲਾ ਨਹੀਂ ਇਸ ਜੀਵ ਦੀ।
ਠਹਿਰੋ
ਕਿਸ ਜਗ੍ਹਾ ਦੀ ਜਾ ਕੇ ਰੋਣੇ ਰੋਇਆ ਕਰੋਗੇ, ਸੁਖ ਨਹੀਂ ਕਿਤੋਂ ਵੀ ਪ੍ਰਾਪਤ ਹੋਵੇਗਾ, ਕਿਸ ਥਾਂ ਜਾ ਕੇ ਕਿਸ ਦੇ ਪਾਸ ਜਾ ਕੇ ਰੋਣੇ ਰੋਇਆ ਕਰੋਗੇ। ਰੋਜ ਨਾ ਰੋਣੇ ਦਾ ਹੈ, ਹਮੇਸ਼ਾ ਕਿਹਦੇ ਕੋਲੇ ਰੋਇਆ ਕਰੋਗੇ, ਕੁੱਟਿਆ ਕਰੋਗੇ, ਕਿਸੇ ਨੂੰ ਵੀ ਤੁਹਾਡੇ ਸਹਾਇਤਾ ਨਹੀਂ ਕਰਨੀ, ਕਿਸੇ ਨੂੰ ਵਿਚੋਲਗੀ ਛਡਾਉਣ ਦੀ ਨਹੀਂ ਕਰ ਸਕਣਗੇ। ਤੁਹਾਡੇ ਕੁਕਰਮਾਂ ਨੂੰ ਵੇਖ ਕੇ ਚੋਰ ਨੂੰ ਖਾਂਦੇ ਵੀ ਨਹੀਂ ਵੇਖਣਾ ਚਾਹੀਦਾ, ਜਦੋਂ ਦੰਦ ਮਿਲਦਾ ਹੋਵੇ ਕਰਮੀਆਂ ਹੋਣ ਉਦੋਂ ਵੇਖਣਾ ਚਾਹੀਦਾ, ਕਿਉਂ ਜਦੋਂ ਸਜ਼ਾ ਮਿਲਦੀ ਹੈ ਉਦੋਂ ਔਗੁਣ ਵਾਲਾ ਜਾਣ ਕੇ ਕੋਈ ਵੀ ਨਹੀਂ ਛਡਾਉਂਦਾ ਹੈ।
ਕੀਤਾ ਕਿਸੂ ਨਾ
ਹੋਵੇ, ਜੀਵ ਇਹ ਕਹੇ ਕਿ ਮੈਂ ਕੁਝ ਕਰ ਲਵਾਂਗਾ, ਉਦੋਂ ਇਹ ਕੈਦੀ ਹੋਇਆ ਹੁੰਦਾ, ਜਮਾਂ ਦੇ ਵਸ ਪਿਆ ਹੁੰਦਾ, ਹੁਣ ਸੁਤੰਤਰ ਜੀਵਨ ਵਿੱਚ ਕੁਛ ਨਹੀਂ ਕਰ ਸਕਦਾ। ਆਪ ਨਾ ਭਜ ਭਜ ਕਰ ਭਾਈ ਆਵੇ ਅੰਤ ਨਾ ਭਜਿਆ ਜਾਈ, ਆਪਣਾ ਭਜਸ ਭਜ ਕਰ ਭਾਈ ਆਵੇ ਅੰਤ ਨਾ ਭਜਿਆ ਜਾਈ। ਜਿਸ ਵੇਲੇ ਉਹਨਾਂ ਕੋਲ ਭਜਨ ਦਾ ਵਕਤ ਹੈ, ਪਰਮੇਸ਼ਰ ਨੂੰ ਚੇਤੇ ਕਰਨ ਦਾ, ਜਦ ਤੱਕ ਜਰਾ ਰੋਗ ਨਹੀਂ ਆਇਆ, ਜਦ ਤੱਕ ਕਾਲ ਗ੍ਰਸ ਨਹੀਂ ਕਾਇਆ, ਜਦ ਤੱਕ ਗੁਪਤ ਪਹਿ ਨਹੀਂ ਬਾਣੀ, ਤਦ ਵੀ ਹਰੇ ਮਨ ਸਾਰ ਨਹੀਂ ਪਾਣੀ, ਜਿਨ੍ਹਾਂ ਚਿਰ ਕੰਠ ਰੁਕਿਆ ਨਹੀਂ, ਜਿਨ੍ਹਾਂ ਚਿਰ ਵਿਆਕਲ ਨਹੀਂ ਬਾਣੀ ਹੋਈ, ਜਿਨ੍ਹਾਂ ਚਿਰ ਵਧੇਕੇ ਨਹੀਂ ਗ੍ਰਸਿਆ, ਉਹਨਾਂ ਚਿਰ ਪਰਮੇਸ਼ਰ ਦੇ ਭਜਨ ਦਾ ਵਕਤ ਹੈ। ਸੋ ਭਰਤਰੀ ਜੀ ਨੇ ਕਿਹਾ ਹੈ, ਜਰਾ ਉਪਾ ਨਾ ਹੋ ਸਕੇ, ਜਰਾ ਔਖਾ ਮਾਂ ਹੈ, ਭਵ ਸਾਗਰ ਕੇ ਕਰਨ ਕੋ ਕਰਨ ਅਵਸਥਾ ਆ ਹੈ। ਕਹਿੰਦੇ ਜਰਾ ਜਿੰਨਾ ਵੀ ਉਪਾ ਨਹੀਂ ਹੋ ਸਕਣਾ, ਬਦੋਤੇ ਵੀ ਔਖਾ ਉਮਰ ਵਿੱਚ, ਸੰਸਾਰ ਦੇ ਕਰਨ ਵਾਸਤੇ ਕਰਨ ਜੁਆ ਅਵਸਥਾ ਹੀ ਹੈ, ਹੋਰ ਨਹੀਂ ਕੋਈ। ਇਸੇ ਪ੍ਰਕਾਰ ਸਾਧ ਸੰਗਤ ਜੀ ਮਹਾਰਾਜ ਸਾਹਿਬ ਨੇ ਤਾਂ ਸਾਰੀਆਂ ਅਵਸਥਾ ਵਿੱਚ ਕਿਹਾ ਹੈ। ਜਿਸ ਪ੍ਰਕਾਰ ਫਰੀਦ ਸਾਹਿਬ ਜੀ ਨੂੰ ਕਿਸੇ ਪੁੱਛਿਆ ਸੀ, ਤੇ ਫਰੀਦ ਨੂੰ ਕਿਹਾ ਸੀ, ਫਰੀਦਾ ਜਦੋਂ ਕਾਲੀ ਜੀ ਨੂੰ ਰਾਵਿਆ ਧੌਲੀ ਰਾਵਿਆ ਕੋਏ, ਕਰ ਸਾਧੂ ਸਿੰਘ ਬਰੜੀ ਰੰਗ ਨੀਲਾ ਹੋਏ, ਜਿਨ੍ਹਾਂ ਨੇ ਕਾਲੀਆਂ ਕੇਸਿਆ ਹੁੰਦਿਆਂ ਨੀ ਪਰਮੇਸ਼ਰ ਦੇ ਨੰਦ ਨੂੰ ਮਾਣਿਆ, ਉਹ ਧੌਲਿਆਂ ਵੇਲੇ ਕਿਉਂ ਪਰਮੇਸ਼ਰ ਦਾ ਨੰਦ ਮਾਣਨੇ ਵਧਿਆ ਹੋਇਆ ਨੇ? ਤੂੰ ਪਰਮੇਸ਼ਰ ਨਾਲ ਪਿਆਰ ਕਰ ਲੈ, ਤੇਰਾ ਨਵਾਂ ਰੰਗ ਤੈਨੂੰ ਚੜ ਜੇ, ਫਿਰ ਵੇਲਾ ਨੀ ਤੈਨੂੰ ਲੱਭਣਾ। ਇਹ ਕਿਹਾ ਸ੍ਰੀ ਗੁਰੂ ਅਮਰਦਾਸ ਸਾਹਿਬ ਨੇ ਸਿੱਖਾਂ ਦੇ ਪੁੱਛਣ ਤੋਂ ਉੱਤਰ ਦਿੱਤਾ ਕਿ ਭਾਈ ਕਾਲੀ ਧੌਲੀ ਸਹਿਰ ਸਦਾ ਹੈ, ਜੇ ਕੋਈ ਚੁੱਪ ਕਰੇ, ਜੇ ਕੋਈ ਚਿੱਤ ਲਾਵੇ, ਕਾਲਿਆਂ ਕੋਸ਼ਾਂ ਵਾਲਿਆਂ ਨੂੰ ਪਰਮੇਸ਼ਰ ਮਿਲ ਸਕਦਾ, ਧੌਲਿਆਂ ਵਾਲਿਆਂ ਨੂੰ ਮਿਲ ਸਕਦਾ। ਆਹ 72 ਸਾਲ ਦੀ ਉਮਰ ਵਿੱਚ ਸ੍ਰੀ ਗੁਰੂ ਅੰਗਦ ਸਾਹਿਬ ਦੀ ਸ਼ਰਨ ਵਿੱਚ ਆਏ ਸਨ, ਫਿਰ 12 ਸਾਲ ਗੁਰੂ ਸਾਹਿਬ ਨੂੰ ਸੇਵਾ ਕੀਤੀ, ਫਿਰ 22 ਸਾਲ ਗੁਰਦਾ ਗੱਦੀ ਸੱਜੇ ਪਾਤਸ਼ਾਹ ਨੇ ਕੀਤੀ, ਅਤੇ 6 ਸਾਲ ਦੀ ਗੁਰਿਆਈ ਤੇ 8 ਮਹੀਨੇ ਉੱਤੇ ਕੁਝ ਦਿਨ ਸਨ, ਉਹ ਗੁਰੂ ਰਾਮਦਾਸ ਜੀ ਨੂੰ ਬਖਸ਼ੇ ਕੀਤੀ। ਇਸ ਪ੍ਰਕਾਰ ਇਹਦੀ ਪਾਤਸ਼ਾਹ ਗੁਰੂ ਨਾਲ ਗੁਰੂ ਰਾਮ ਅਮਰਦਾਸ ਜੀ ਫਰਮਾਉਂਦੇ ਨੇ, ਕਾਲਿਆਂ ਦੀ ਧੌਲਿਆਂ ਦੀ ਹੈ ਤਾਂ ਸਹਿਰ ਸਦਾ, ਪਰ ਜੇ ਕੋਈ ਚਿੱਤ ਲਾਵੇ, ਚਿੱਤ ਵੀ ਆਪਣਾ ਲਾਇਆ ਤਿਰਮ ਲੱਗੀ, ਆਪਦਾ ਲਾਇਆ ਤਾਂ ਇੰਨਾ ਪ੍ਰੇਮ ਲੱਗਦਾ, ਜੇ ਲੋਕ ਅਸਲ ਕੋਏ ਇਹ ਤਿਰਮ ਪਿਆਲਾ ਖਸਮ ਦਾ ਜੈ ਭਾਵਾ ਕਹਿੰਦੇ, ਇਹ ਪ੍ਰੇਮ ਦਾ ਪਿਆਲਾ ਮਾਲਕ ਦੇ ਵੱਸ ਹੈ, ਜਿਹਦੀ ਭਾਵਨਾ ਵੇਖਦਾ, ਸਰਦਾ ਵੇਖਦਾ, ਜਿਹਦੇ ਉਹਦੇ ਨਿਸ਼ਕਾਮ ਕਰਮ ਭਾ ਜਾਂਦੇ ਹੈ, ਉਹਨੂੰ ਉਹ ਬਖਸ਼ੇ ਕਰਦਾ, ਦੁਨੀਆਂ ਦੇ ਹੱਥ ਨਹੀਂ ਆਉਂਦੀ ਇਹ ਚੀਜ਼। ਇਸ ਪ੍ਰਕਾਰ ਕਹਿੰਦੇ ਹਨ,
ਕੀਤਾ ਕਿਸੂ ਨਾ ਹੋਵੇ,
ਉਸ ਵੇਲੇ ਕੀਤਾ ਤੇਰੇ ਪਾਸੋਂ ਦੇ ਅੰਤ ਦਾ ਸਮਾਂ ਆ ਗਿਆ, ਉਸ ਵੇਲੇ ਤੂੰ ਕਹੇਂਗਾ ਜੀ ਮੈਂ ਹੁਣ ਭਜਨ ਕਰ ਲੈਣਾ, ਮੈਨੂੰ ਛੱਡ ਦਿਓ। ਜਮਦੂਤ ਕਹਿੰਦੇ ਕਿ ਰਾਹੇ ਜੰਮਣ ਨਾ ਹੀ, ਇਸ ਵੇਲੇ ਜਿਵੇਂ ਕੋਈ ਪੇੜਾਂ 'ਚ ਲਿਆਵੇ ਆਪਣੇ ਬੋਹਲ ਪਾਉਣ ਵਾਸਤੇ ਸਾਰੀ ਖੇਤੀ ਨੂੰ, ਅਤੇ ਉਦੋਂ ਕਹੇ ਮੈਂ ਜੀ ਬੀਜ ਕੇ ਹੁਣੇ ਵੱਢ ਲੂੰਗਾ, ਤਾਂ ਉਸ ਵੇਲੇ ਲੋਕ ਕਹਿੰਦੇ ਹੁਣ ਦਾ ਬੀਜਿਆ ਨਹੀਂ ਵੱਢਿਆ ਜਾਣਾ, ਜੰਮਣਾ ਨਹੀਂ। ਇਸੇ ਪ੍ਰਕਾਰ ਅੰਤ ਦਾ ਵੇਲਾ ਜਦੋਂ ਸੰਘ ਆ ਕੇ ਘੁੱਟ ਲਿਆ ਜੰਮਣ, ਉਸ ਵੇਲੇ ਕਹੇਗਾ ਤੂੰ ਘੋਲ ਨੂੰ ਵੱਜਣਗੇ ਤੇ ਮੈਂ ਹੁਣ ਜਪ ਲਵਾਂ, ਉਦੋਂ ਕਹਿਣਗੇ ਇਸ ਵੇਲੇ ਦਾ ਕੋਈ ਬੀਜਿਆ ਨਹੀਂ ਜੰਮਿਆ ਹੁਣ, ਇਸ ਦਾਣੇ ਸਿਰ ਭਾਰੋ, ਹੁਣ ਤਾਂ ਤੂੰ ਪ੍ਰਲੋਕ ਨੂੰ ਚੱਲ ਲੱਗੇ, ਉਦੋਂ ਪਛਤਾਪ ਕਰਨਾ ਪਊ, ਫਿਰ ਤੋਂ ਭਾਰ ਪਿਆ ਰਹੇਗਾ ਪਾਪਾਂ ਦਾ, ਵੇਗ ਬਕਾਰ ਪਾਥਰ ਗਲਾ ਬੰਧ, ਨਿੰਦ ਕੋਟ ਸਰਾਏ, ਮਹਾਂਸਾਗਰ ਸਮੁੰਦਰ ਲੰਘਣਾ, ਪਾਰ ਨਾ ਕਰਨਾ ਜਾਏ। ਇਸ ਪ੍ਰਕਾਰ ਕੀਤਾ ਹੋਇਆ ਕੋਈ ਯਤਨ ਨਹੀਂ ਹੋ ਸਕੇਗਾ ਉਸ ਵਕਤ।
ਲਿਖਿਆ ਧੁਰ ਸੰਜੋਗ,
ਧੁਰੋਂ ਹੀ ਸੰਜੋਗ ਹੈ, ਉਸ ਵੇਲੇ ਦੇ ਘਰਦਿਆਂ ਨੂੰ ਕੁਛ ਕਰਨ ਦੇਣਾ। ਜੇ ਅੰਤ ਦੇ ਵੇਲੇ ਕਹੂਗਾ ਕਿ ਕੋਈ ਸਾਹੂਕਾਰ ਸੀ ਉਹ ਸਰੀਰ ਛੱਡਣ ਲੱਗਾ, ਸਾਹਿਬ ਸਿੰਘ ਜੀ ਆਪਦੇ ਮੁੰਡਿਆਂ ਨੂੰ ਕਹਿੰਦਾ ਮੇਰਾ ਇੱਥੇ ਖਜ਼ਾਨਾ ਹੈ, ਕੰਧ ਦੇ ਵਿੱਚੋਂ ਇਹ ਪਾੜ ਕੇ ਦਾਨ ਕਰ ਦਿਓ। ਉਹ ਲੋਕਾਂ ਨੂੰ ਪੁੱਛਿਆ ਬੁੜਾ ਕੀ ਸਹਿਮਤਾਂ ਕਰ ਲਿਆ, ਜਵਾਨ ਉਹਦੀ ਬੰਦ ਹੋ ਗਈ ਸੀ। ਕਹਿੰਦਾ ਮੈਂ ਮਕਾਨ ਬਣਾ ਚੱਲਿਆ, ਛੱਡ ਚੱਲਿਆ, ਸੁੱਖ ਨੀ ਲਿਆ। ਉਹ ਫਿਰ ਤਰਫਾ ਜਵਾਨ ਬੰਦ ਹੋਈ, ਕੁਛ ਬੋਲ ਨਾ ਸਕੇ। ਫਿਰ ਉਹ ਕਹਿੰਦਾ ਮੇਰੇ ਨਾਂ ਦੀ ਗਊ ਵੀ ਦਾਨ ਕਰ ਲਿਓ। ਉਹ ਕਹਿੰਦੇ ਗਊਆਂ ਦਾਨ ਕਰਨ ਬਾਬਤ ਕਹਿੰਦਾ ਕੀ ਕਹਿੰਦਾ? ਨਹੀਂ ਕਹਿੰਦਾ, ਮੈਂ ਗਊਆਂ ਪਾਲੀਆਂ ਛੱਡ ਚੱਲਿਆ। ਇਉਂ ਕਹਿ ਕੇ ਮੁਕਰ ਕੇ ਮੁੰਡਿਆਂ ਨੇ ਨਾ ਕੁਛ ਕੀਤਾ, ਨਾ ਧਨ ਦਾਨ ਕਰ ਸਕੇ ਤੇ ਨਾ ਸਾਹਿਬ ਸੰਗਤ ਜੀ ਪਸ਼ੂ ਦਾਨ ਕਰ ਸਕੇ। ਇਸ ਪ੍ਰਕਾਰ ਉਹਦੇ ਵੇਲੇ ਕੀਤਾ। ਆਪ ਦਾ ਜਿਹੜਾ ਹੱਥੀ ਨਹੀਂ ਕਰ ਸਕਦਾ ਉਹਦਾ ਕੀਤਾ ਕੀ ਸਭ ਕਰ ਸਕਦਾ? 1400 ਸੰਤ ਹੈ। ਆ ਜਿਹੜਾ ਖੰਨੇ ਵਾਲਾ ਚੜ੍ਹਾਈ ਕੀਤੀ ਹੈ ਉਹ 500 ਰੁਪਇਆ ਤੇ ਰਾਜੂ ਸਿੰਘ ਨੂੰ ਕਹਿ ਗਿਆ ਦੇ ਦਿਓ, ਤੇ 500 ਰੁਪਇਆ ਨਰਿੰਦਰ ਸਿੰਘ ਕਹਿ ਗਿਆ ਦੇ ਦਿਓ। ਉਹ ਮਗਰਲੇ ਇਹੋ ਜਿਹੇ ਕਮੇਟੀ ਵਾਲੇ ਬਣੇ, ਕਿਸੇ ਨੂੰ ਕੁਛ ਨਹੀਂ ਦਿੱਤਾ। ਤੋ ਅਸੀਂ ਵੀ ਹਾਲਤ ਹੁੰਦੀ ਹੈ, ਕੀਤਾ ਉਹ ਜੀਵ ਦਾ ਕੀ ਬਣਦਾ ਹੈ?
ਲਿਖਿਆ ਤੁਰ ਸੰਜੋਗ,
ਪਰਮੇਸ਼ਰ ਵੱਲੋਂ ਸੰਜੋਗ ਇਹੋ ਜਿਹਾ ਵਰਤਾਰਾ ਬਣਦਾ ਹੈ। ਹੱਥੀ ਜਿਹੜਾ ਆਦਮੀ ਕਰ ਨਹੀਂ ਸਕਦਾ, ਮਗਰੋਂ ਨਹੀਂ ਕੋਈ ਕਰ ਸਕਦਾ, ਉਹਦੇ ਮਗਰੋਂ ਫਿਰ ਕੀ ਕਰਨਾ ਹੈ?
ਵੱਡ ਭਾਗੀ ਮੇਰਾ ਪ੍ਰਭ ਮਿਲੇ,
ਵੱਡਿਆਂ ਭਾਗਾਂ ਵਾਲੇ ਜਿਹੜੇ ਕੁਛ ਹਨ ਉਹਨਾਂ ਦੇ ਉੱਤੇ ਭਾਗ ਕੀਤੇ ਹੋਏ, ਜਿਹਨਾਂ ਨਿਸ਼ਕਾਮ ਕਰਮ ਕੀਤੇ ਹੋਏ ਹਨ ਉਹਨੂੰ ਮੇਰਾ ਪ੍ਰਭੂ ਪਿਆਰਾ ਅਕਾਲ ਪੁਰਖ ਮਿਲਦਾ ਹੈ।
ਤਾਂ ਉੱਤਰ ਹੈ ਸਭ ਦੇਵ
ਸੱਚੇ ਪਾਤਸ਼ਾਹ ਜੀ ਨੂੰ ਮਿਲਦੇ ਹੈ, ਸਤਿਗੁਰਾਂ ਦੇ ਨਾਲ ਮਿਲ ਕਰਕੇ ਪਰਮੇਸ਼ਰ ਦੇ ਨਾਲ ਮਿਲਦੇ ਹਨ। ਤਾਂ ਉੱਤਰ ਹੈ ਸਭ ਦੇਵ, ਉਹਨਾਂ ਦਾ ਜਿਹੜੇ ਵਿਛੋੜੇ ਦੇ ਦੁੱਖ ਹੈ ਜੋ ਪਰਮੇਸ਼ਰ ਨਾਲੋਂ ਕਈਆਂ ਜਨਮਾਂ 'ਚ ਭਰਮ ਦੇ ਆਏ ਹੈ, ਇਹ ਸਾਰੇ ਵਿਛੋੜੇ ਦੇ ਦੁੱਖ ਮਿਟ ਜਾਂਦੇ ਹੈ। ਜੇ 84 ਲੱਖ ਜੂਨ ਨੂੰ ਇਉਂ ਲਿਖਿਆ 20 ਲੱਖ ਅਸਥਾਵਰ ਮਾਨੋ, 20 ਲੱਖ ਵਾਲੇ ਪੱਥਰ ਆੜ ਕੇ ਉਹਨੂੰ ਜੂਨਾ ਨਾ ਜੜ ਇਹ ਸਮਝ ਲਓ, ਲੇਕਿਨ ਇਹਨਾਂ ਨੂੰ ਦਰਸ਼ਾ ਦੇ ਤੇ ਇਸ ਪ੍ਰਕਾਰ 20 ਲੱਖ ਅਸਥਾਵਰ ਜਾਨੋ ਤੇ ਇਸ ਪ੍ਰਕਾਰ ਸਾਧ ਸੰਗਤ ਜੀ 9 ਲੱਖ ਜਲ ਕਰ ਸਭ ਮਾਨੋ। 9 ਲੱਖ ਜਿੰਨਾ ਮੱਛੀਆਂ ਆਦਿ ਜਲ ਚ ਡਿੱਗਣ ਵਾਲੀਆਂ ਹਨ। ਕਹਿੰਦੇ ਇੱਕ ਅੰਗਰੇਜ਼ ਨੇ 70 ਪ੍ਰਕਾਰ ਦੀ ਮੱਛੀ ਲੱਭੀ ਸੀ, ਤੋ ਰਹਿ ਵਿਚਾਰ ਮਾਰਨ ਤੋਂ ਉੱਥੇ ਗੁਰਮੁਖਾਂ ਨੇ ਦੱਸਿਆ ਕਿ 9 ਲੱਖ ਵਜਾ ਦੇ ਪਾਣੀ ਚ ਡਿੱਗਣ ਵਾਲੀਆਂ ਮੱਛੀਆਂ ਹੁੰਦੀਆਂ ਇਹ ਜੂਨਾਂ ਹੁੰਦੀਆਂ, ਤੇ 11 ਲੱਖ ਕੂਰਮ ਕਵੀ ਗਾਏ, 11 ਲੱਖ ਵਜਾ ਦੀਆਂ ਜੂਨਾਂ ਕੂਰਮ ਕੱਛੂ ਆਦਿਕ ਤੇ ਡੱਡੂ ਆਦਿ ਜਿਹੜੇ ਨਾਲ ਪਾਣੀ ਚ ਖੁਸ਼ਕੀ ਰਹਿੰਦੇ ਹੈ ਇਹ ਜੂਨਾਂ ਕਹੀ ਦੀਆਂ ਹਨ। ਤੇ ਪੰਖੀ 10-10 ਲੱਖ ਬਿਤਾਏ, 10 ਲੱਖ ਵਜੇ ਦੇ ਪੰਛੀ ਖੰਭਾਂ ਵਾਲੇ ਹੈ, ਇਹ ਜਿੰਨੇ 10 ਲੱਖ ਵਜੇ ਦੀ ਜੂਨਾਂ ਇਹ ਹਨ ਜੀ। ਤੇ 30 ਲੱਖ ਪਾਸ ਜਾਨੋ ਪਾਈ, 30 ਲੱਖ ਵਜੇ ਛਪਾਏ ਪਸ਼ੂ ਹੈ ਇਹ ਜਾਣ ਲਓ, ਅਤੇ 4 ਲੱਖ ਬਾਨਰ ਦੁਖਦਾਈ, 4 ਲੱਖ ਬਾਂਦਰ ਤੇ ਲੰਗੂਰ, 4 ਲੱਖ ਵਜੇ ਦੀਆਂ ਜੂਨਾਂ ਹੁੰਦੀਆਂ। ਜਲ 84 ਜੇ ਕੱਟ ਆਵੇ ਤਾਂ ਮਾਨਸ ਤੇ ਤਨ ਕੋ ਪਾਵੇ, ਜਦੋਂ 84 ਲੱਖ ਜੂਨ ਭੋਗ ਲੈਂਦਾ ਫਿਰ ਮਨੁੱਖਾ ਦੇ ਮਿਲਦੀ ਹੈ। ਇਸ ਪ੍ਰਕਾਰ ਉਹ ਵੀ ਪੂਰਵਲੇ ਪੁੰਨ ਦੇ ਯਾਦ ਕਰਨ ਇਸ ਪ੍ਰਕਾਰ ਫਰਮਾਉਂਦੇ ਹਨ।
ਲਿਖਿਆ ਤੁਰ ਸੰਜੋਗ,
ਕਰਮ ਕੀਤਾ ਸੀ ਉਹਦੇ ਸੰਯੋਗ ਅਨੁਸਾਰ ਮਿਰਤ ਹੋ ਗਈ ਉਹਦੀ।
ਵੱਡ ਭਾਗੀ ਮੇਰਾ ਪ੍ਰਭ ਮਿਲੇ,
ਵੱਡੇ ਭਾਗ ਹਨ ਉਹਨਾਂ ਨੂੰ ਪ੍ਰਭੂ ਅਕਾਲ ਪੁਰਖ ਦੇ ਸ੍ਰੀ ਗੁਰੂ ਸਾਹਿਬ ਮਿਲਦੇ ਹਨ, ਗੁਰਾਂ ਨਾਲ ਮਿਲ ਕੇ ਪਰਮੇਸ਼ਰ ਨਾਲ ਮਿਲਦੇ ਆ।
ਉੱਤਰ ਹੈ ਸਭ
ਦੇਵ, ਵਿਛੋੜੇ ਦੇ ਜਿਹੜੇ ਦੁੱਖ ਹੈ ਸਾਰੇ ਮਾਤਾ ਦੀ ਕਿਰਪਾ ਨਾਲ ਮਿਲ ਜਾਂਦੇ ਹੈ, ਸਾਰੇ ਜੰਮਣ ਮਰਨ ਦੇ ਵਿਛੋੜੇ ਜਿਹੜੇ ਮਿਲ ਜਾਂਦੇ ਹਨ।
ਨਾਨਕ ਕਾ ਪ੍ਰਭ ਰਾਸ ਲੇ,
ਕਰਕੇ ਅਰਦਾਸ ਕਰੀਏ ਮਹਾਰਾਜ ਦੇ ਅੱਗੇ, ਹੇ ਪ੍ਰਭੂ ਸਮਰੱਥ ਹੋ ਤੁਸੀਂ ਰੱਖਿਆ ਕਰ ਲਓ ਸਾਨੂੰ, ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਰੱਖ ਲਓ।
ਮੇਰੇ ਸਾਹਿਬ ਬੰਦੀ
ਮੇਰੇ ਸਾਹਿਬ ਅਕਾਲ ਪੁਰਖ, ਹੇ ਬੰਦੀ ਖਾਨਿਆਂ ਨੂੰ ਛਡਾਉਣ ਵਾਲੇ, ਹੇ ਮਾਇਆ ਦੇ ਜੇਲ ਖਾਨੇ ਨੂੰ ਛਡਾਉਣ ਵਾਲੇ ਪਰਮੇਸ਼ਰ, ਹੇ ਅੰਤਰਜਾਮੀ ਮਾਤਾ ਦੇ ਗਰਭ ਵਿੱਚ ਜੇਲ ਜੇਲ ਦੇ ਵਿੱਚੋਂ ਮੁਖ ਤਲੇ ਪੈਰ ਉੱਪਰੇ ਸੰਦੋ ਕੁੰਖਲੇ ਥਾਂ ਨਾਨਕ ਸੋ ਧਨੀ ਤੁਮ ਸਾਰੇ ਵੀਰੇ ਕਿਸਦੇ ਨਾਲ, ਕਿਉਂ ਬੰਦੀ ਖਾਨੇ ਤੋਂ ਮਾਤਾ ਦੇ ਕਰੋ ਦੇ ਬੰਦੀ ਖਾਨੇ ਛਡਾਉਣ ਵਾਲਿਆ ਰੱਖਿਆ ਕਰ ਲੈ। ਇਵੇਂ ਏਮਨਾਬਾਦ ਦੇ ਜਿਹੜੇ ਸਾਧ ਸੰਗਤ ਜੀ, ਬਾਬਰ ਨੇ ਜਦੋਂ ਏਮਨਾਬਾਦ ਮਾਰੀ ਹੈ, ਪਠਾਣਾ ਨੂੰ ਸਾਰਿਆਂ ਨੂੰ ਮਾਰਤਾ, ਅਤੇ ਖਾਨ ਵਗੈਰਾ ਸਾਰੇ ਮਾਰੇ ਗਏ, ਉਸ ਵੇਲੇ ਜਿਹੜੇ ਬਾਕੀ ਜੰਗ ਤੋਂ ਬਚੇ ਬੁੱਢੇ ਬਾਲ ਇਸਤਰੀਆਂ ਸਾਰੇ ਕੈਦੀ ਕਰਕੇ ਸਾਧ ਸੰਗਤ ਜੀ ਬਾਬਰ ਨੂੰ 4 ਕੋਹ ਦੇ ਉੱਤੇ ਜਾ ਕੇ ਡੇਰਾ ਕਰ ਲਿਆ, ਸਾਰਿਆਂ ਦੇ ਉੱਤੇ ਚੱਕੀਆਂ ਰੱਖਦੀਆਂ, ਕਹਿੰਦੇ ਦਾਣਾ ਦਲੋ ਘੋੜਿਆਂ ਵਾਸਤੇ। ਇਸ ਪ੍ਰਕਾਰ ਕੀ ਨਾ ਦਾਣਾ ਦਲਣ ਵਾਸਤੇ ਲਾ ਕੇ ਕੈਦੀ ਬਣਾ ਕੇ ਸਾਰੇ ਰੋਂਦੇ ਹਨ। ਉਸ ਵਾਕ ਨੂੰ ਮਹਾਰਾਜ ਨੇ ਕਿਹਾ ਜਿਨਸਰ ਸੋਹਣ ਪੱਟੀਆਂ ਮੰਗੀ ਪਾਏ ਸ੍ਰੀ ਹੂਰ, ਤੇ ਫਿਰ ਕਾਪੀ ਮੁੰਨੀਆਂ ਗਾਲੇ ਕੀ ਆ ਗਿਆ ਝੂੜ, ਆਦੇਸ਼ ਬਾਬਾ ਆਦੇਸ਼, ਆਦ ਦੁੱਖ ਫਿਰ ਅੰਤ ਨਾ ਪਾਇਆ ਕਰ ਕਰ ਦੇਖੇ ਦੇਸ, ਜਦੋਂ ਸੀਆਂ ਵਿਆਹੀਆਂ ਲਾੜੇ ਸੋਹਣ ਪਾਸ, ਗੂੰ ਡੋਲੀ ਕਰ ਆਈਆਂ ਬੰਦਖਣ ਕੀਤੇ ਰਾਸ, ਉੱਪਰੋਂ ਪਾਣੀ ਵਾਰੀਏ ਝੱਲੇ ਝੁੰਕਣ ਪਾਸ। ਇਸ ਪ੍ਰਕਾਰ ਦੀ ਉਹਨਾਂ ਦੀ ਦਸ਼ਾ ਸੀ ਜਿਹਨਾਂ ਦੀ, ਫਿਰ ਉਸ ਵੇਲੇ ਸਾਹਿਬ ਸਿੰਘ ਜੀ ਉਹਨਾਂ ਦੀ ਕੈਦਣਾ ਹੋ ਗਈਆਂ, ਬੜੀਆਂ ਦੁਖੀਆਂ ਹੋਈਆਂ ਸਨ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੈਦੀਆਂ ਨੂੰ ਸੁਣਾਉਣ ਵਾਸਤੇ ਜਗਤ ਗੁਰੂ ਜੀ ਰੋਹੜੀ ਸਾਹਿਬ ਜੋ ਗੁਰਦੁਆਰਾ ਮਹਾਰਾਜ ਅਮਲਾਬਾਦ ਵਿੱਚ ਉੱਥੇ ਬੈਠੇ ਸਨ। ਉੱਥੇ ਬੈਠਿਆਂ ਨੂੰ ਇੱਕ ਮੁਗਲ ਨੇ ਆ ਕੇ ਕਿਹਾ ਕਿ ਚਲੋ ਤੁਸੀਂ ਵੀ ਕੈਦੀ। ਉਸ ਵੇਲੇ ਇੱਕ ਬ੍ਰਾਹਮਣ ਦੇ ਭਾਈ ਲਾਲੋ ਮਹਾਰਾਜ ਦੀ ਸ਼ਰਨ ਆਏ। ਗੋਬਿੰਦ ਲੋਕ ਜਿਹੜੇ ਆਏ ਸੀ ਉਹਨਾਂ ਨੂੰ ਇਹ ਬ੍ਰਾਹਮਣ ਦੇ ਘਰ ਕੋਈ ਪੁੱਤਰੀ ਦਾ ਵਿਆਹ ਹੋ ਕੇ ਉਹ ਮਠਿਆਈ ਦਿੱਤੀ। ਉਹ ਭੁੱਖਿਆਂ ਨੂੰ ਤਾਂ ਤੋੜ ਦਿੱਤਾ ਦੇ ਕੇ ਮਠਿਆਈ, ਤੇ ਭਾਈ ਲਾਲੋ ਨੂੰ ਕਿਹਾ ਤੂੰ ਚਾਰ ਕੋਟੇ ਸੁੱਖਾ ਤਲਾਅ ਉੱਥੇ ਜਾ ਕੇ ਨਿਵਾਸ ਕਰ। ਆਪ ਤੇਜੀ ਪਾਤਸ਼ਾਹ ਬੈਠੇ ਨੇ, ਮੁਗਲ ਨੂੰ ਕਿਹਾ ਕਿ ਅੱਗੇ ਚੱਲੋ ਸਾਡੇ। ਗੁਰੂ ਮਹਾਰਾਜ ਸਾਹਿਬ ਜੀ ਉਸ ਵੇਲੇ ਕੈਦੀਆਂ ਨੂੰ ਸੁਣਾਉਣ ਵਾਸਤੇ ਮੁਗਲ ਦੇ ਕਹੇ ਤੋਂ ਉੱਠ ਕੇ ਤੁਰ ਪਏ। ਸਰਬਰਾਜ ਸਿਰ ਤੇ ਦੋ ਜਣਿਆਂ ਨੂੰ ਚੱਕ ਕੇ ਬੋਝਾ ਰੱਖਣਾ ਚਾਹਿਆ, ਉਹ ਸਿਰ ਤੇ ਨਹੀਂ ਪੰਡ ਟੀਕੀ ਮਹਾਰਾਜ ਸਾਹਿਬ ਦੇ, ਇੱਕ ਜਿਸ ਦੀਆਂ ਹੱਥ ਭਰ ਉੱਚੀ ਰਹੀ ਮਹਾਰਾਜ ਸਿਰ ਨਾਲ ਨਾਲ ਜੁੜੇ। ਇਸ ਪ੍ਰਕਾਰ ਹੈਰਾਨ ਹੋ ਉਵੇਂ, ਪਰ ਨਾਲ ਨਾਲ ਪੰਡ ਮਹਾਰਾਜ ਸਾਹਿਬ ਦੇ ਤੁਰੀ ਜਾਵੇ ਤੇ ਸਿਰ ਦੇ ਨਾਲ ਨਹੀਂ ਲੱਗੀ ਉੱਚੀ। ਇੱਕ ਭਾਈ ਬਾਲੇ ਨੂੰ ਪੰਡ ਚਕਾ ਸੀ ਤੇ ਮਰਦਾਨੇ ਨੂੰ ਕਰੀ ਵਾਲਾ ਘੋੜਾ ਫੜਾ ਦਿੱਤਾ। ਮਹਾਰਾਜ ਕਹਿੰਦੇ ਮਰਦਾਨਿਆਂ ਰਵਾ ਬਜਾ, ਕਹਿੰਦੇ ਮਹਾਰਾਜ ਤੁਸੀਂ ਬੜੇ ਬੇਪਰਵਾਹ ਹੋ, ਇਹ ਘੋੜਾ ਇੰਨਾ ਅੜੀ ਵਾਲਾ ਮੇਰੇ ਦੋਹਾਂ ਹੱਥਾਂ ਨਾਲ ਸਾਂਭ ਕੇ ਤੁਰਿਆ ਜਾਂਦਾ ਹੈ, ਤੇ ਜੇ ਘੋੜਾ ਛੱਡਦਾ ਮੁਗਲ ਮਾਰਨਗੇ ਮੈਨੂੰ ਇਹ ਭੱਜ ਜੂਗਾ। ਮਹਾਰਾਜ ਕਹਿੰਦੇ ਆਪੇ ਤੁਰੇ ਆਊ, ਫਿਕਰ ਨਾ ਕਰ। ਮਰਦਾਨੇ ਨੇ ਉਸ ਵੇਲੇ ਬਚਨ ਮੰਨ ਕੇ ਘੋੜਾ ਛੱਡਦਾ, ਘੋੜਾ ਖੜ ਗਿਆ। ਨਿਸ਼ਚਾ ਆ ਗਿਆ, ਮਰਦਾਨੇ ਰਵਾਲ ਖੋਲ ਕੇ ਵਜਾਉਣ ਲੱਗਾ। ਆਪ ਸ਼ਬਦ ਪੜ੍ਹਦੇ ਜਾਂਦੇ ਆ ਉਸ ਵੇਲੇ, ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਦਾ ਜਮ ਕਰ ਮੁਗਲ ਚੜਾਇਆ, ਜੇਤੀ ਮਾਰ ਪਈ ਕਰਲਾਣੀ ਪੈਂਤੀ ਦਰਦ ਨਾ ਆਇਆ। ਇਸ ਪ੍ਰਕਾਰ ਦੇ ਵਾਕਿਆ ਦੇ ਜਾ ਰਹੇ ਹੈ। ਜਦੋਂ ਉੱਥੇ ਮਹਾਰਾਜ ਸਾਹਿਬ ਗਏ, ਉੱਥੇ ਜਾ ਕੇ ਸਬਜ਼ਾਂ ਨੂੰ ਕੈਦ ਖਾਨੇ ਜਿੱਥੇ ਸੀ ਸਾਰੇ ਲੋਕ ਬਿਠਾਏ ਉੱਥੇ ਬਿਠਾ ਦਿੱਤਾ। ਇੱਕ ਚੱਕੀ ਮਹਾਰਾਜ ਦੇ ਅੱਗੇ ਵੱਡੀ ਸਾਰੀ ਰੱਖ ਦਿੱਤੀ ਤੇ ਬਾਕੀ ਭਾਈ ਬਾਲੇ ਮਰਦਾਨੇ ਨੂੰ ਇੱਕ ਦੇ ਦਿੱਤੀ। ਕਹਿੰਦੇ ਦਾਣਾ ਦਲੋ, ਮਹਾਰਾਜ ਸਾਹਿਬ ਚੱਕੀ ਦੀ ਗਲਾ ਪਾਈ ਜਾਂਦੇ ਹੈ ਤੇ ਉਸ ਵਕਤ ਆਪੇ ਚੱਕੀ ਫਿਰੀ ਜਾਂਦੀ ਹੈ। ਵੇਖ ਕਰਕੇ ਉਹਨਾਂ ਨੂੰ ਜਿਹੜੇ ਮੁਗਲ ਸੀ ਜਾ ਕੇ ਭੱਜ ਜਾ ਕੇ ਬਾਬਰ ਨੂੰ ਦੱਸਿਆ ਤੇ ਬਾਬਰਾ ਤੋਂ ਕਹਿ ਕਹੇ ਜੇ ਕਰਾਮਾਤ ਵਾਲੇ ਸੰਤ ਆ ਗਏ ਹੈ, ਇਹ ਚੱਕੀ ਆਪੇ ਫਿਰਦੀ ਹੈ। ਭਾਈ ਮਨੀ ਸਿੰਘ ਨੇ ਤੈਨੂੰ ਲਿਖਿਆ ਵੀ 1100 ਕੈਦੀ ਸੀ। ਭਾਈ ਗੁਰਦਾਸ ਜੀ ਵਾਰ ਰੱਖਦੀਆਂ ਹੋਇਆ ਉੱਥੇ ਉਹਨਾਂ ਨੂੰ ਲਿਖਿਆ ਕਿ 1100 ਕੈਦੀ ਸੀ ਉਸ ਵੇਲੇ ਇਹ ਬਾਬਰ ਦੀ ਕੈਦ ਵਿੱਚ। ਉਹਨਾਂ ਨੂੰ ਮਾਰਨ ਕਿਹਾ ਸਾਰੇ ਸਤਨਾਮ ਵਾਹਿਗੁਰੂ ਦਾ ਜਾਪ ਕਰੋ, ਚੱਕੀਆਂ ਆਪੇ ਫਿਰਨਗੀਆਂ, ਗਲਾ ਪਾਈ ਜਾਓ। ਇਹ ਉਸ ਵੇਲੇ ਚੱਕੀਆਂ ਆਪੇ ਫਿਰਨ ਲੱਗ ਗਈਆਂ, 1100 ਚੱਕੀ ਆਪੇ ਫਿਰਨ ਲੱਗ ਗਈ ਤੇ ਗਲਾ ਪਾਈ ਜਾਣ, ਜਾਪ ਕਰੀ ਜਾਣ ਖੁਸ਼ ਹੋ ਕੇ। ਵੇਖ ਕੇ ਬਾਬਰ ਗੁਰੂ ਸਾਹਿਬ ਦੇ ਪੈਰੀ ਪੈ ਗਿਆ, ਕਹਿੰਦੇ ਮਹਾਰਾ ਮੈਨੂੰ ਬਖਸ਼ਿਓ। ਉਸ ਵੇਲੇ ਗੁਰੂ ਮਹਾਰਾਜ ਸਾਹਿਬ ਕਿਹਾ ਬਖਸ਼ਿਆ ਤਾਂ ਜਾਵੇਂਗਾ ਜਿਹਨਾਂ ਤੇਰੇ ਨਾਲ ਜੰਗ ਕੀਤਾ, ਪਠਾਣਾ ਨੂੰ ਨਾਲ ਤਾਂ ਜੰਗ ਕੀਤਾ, ਆਹ ਜਿਹੜੇ ਉਸੀ ਦੇ ਪੁਰਖ ਦੇ ਬਾਲ ਕਬਿਰ ਤਾਂ ਕੈਦ ਕੀਤੇ, ਉਹਨਾਂ ਨੇ ਤੇਰਾ ਕੀ ਵਿਗਾੜਿਆ, ਇਹਨੂੰ ਰਿਹਾ ਕਰ ਦੇ। ਇਹ ਸੁਣ ਕੇ ਬਾਬਰ ਨੇ ਕੈਦ ਤੋਂ ਰਿਹਾ ਕਰਤੇ। ਗੁਰੂ ਸਾਹਿਬ ਜੀ ਖੁਸ਼ ਹੋਏ, ਕਹਿੰਦਾ ਮਹਾਰਾ ਮੇਰੀ ਕੁਝ ਕਦੇ ਰਾਜ ਨਹੀਂ ਹੋਇਆ। ਮਹਾਰਾਜ ਕਹਿੰਦੇ ਚੰਗਾ, ਜਿੰਨਾ ਚਿਰ ਨਿਆਂ ਕਰੋਗੇ ਉਹਨਾਂ ਚਿਰ ਤੁਹਾਡੀ ਕੋਈ ਰਾਜ ਰਹੇਗਾ, ਜਾਂ ਨਿਆਂ ਛੱਡ ਦੋਗੇ ਸੀਸ ਦੇ ਕੇ ਤੁਹਾਨੂੰ ਵਾਪਸ ਕਰ ਲਵਾਂਗੇ। ਇਹ ਬਚਨ ਕੀਤੇ ਸਨ ਮਹਾਰਾਜ ਸਾਹਿਬ ਗੁਰੂ ਸਾਹਿਬ ਜੀ ਪਹਿਲੇ ਪਾਤਸ਼ਾਹ ਨੇ, ਕਿਉਂ ਯਮਨਾ ਰਾਜ ਦੇ ਕੈਦੀਆਂ ਨੂੰ ਛਡਾਉਣਗੇ, ਕਿਉਂ ਬੰਦੀ ਸੋਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮੇਰੇ ਸਾਹਿਬ ਬੰਦੀ ਮੋਚ, ਬੰਦੀ ਖਾਨੇ ਨੂੰ ਛਡਾਉਣ ਵਾਲੇ ਗੁਰੂ ਸਾਹਿਬ ਕੈਦੀਆਂ ਨੂੰ ਕੈਦ ਤੋਂ ਕੱਢਣ ਵਾਲੇ ਬੰਦੀ ਮੋਚ ਪਹਿਲੇ ਸਰੂਪ ਚ ਹੋਏ। ਫਿਰ ਛੇਵੇਂ ਪਾਤਸ਼ਾਹ ਜਦੋਂ ਗਵਾਲੀਅਰ ਦੀ ਕੈਦ ਵਿੱਚ ਮਹਾਰਾਜ ਸਾਹਿਬ ਜੀ ਨੂੰ ਸਾਧ ਸਤੀ ਤੋਂ ਬਚਣ ਵਾਸਤੇ ਉਸ ਨੇ ਕਲੀਸਾ ਕਰਨ ਵਾਸਤੇ ਬਹਾਨੇ ਨਾਲ ਚੰਦੂ ਨੂੰ ਭੇਜਦੇ ਸੀ, ਉਸ ਵੇਲੇ 52 ਰਾਜਿਆਂ ਕੈਦੀਆਂ ਨੂੰ ਗੁਰੂ ਸਾਹਿਬ ਜੀ ਨੇ ਆਪਦਾ ਪੱਲਾ ਪਕੜਾ ਕੇ ਸਾਰਿਆਂ ਨੂੰ ਗਵਾਲੀਅਰ ਦੇ ਕਿਲ੍ਹੇ ਤੋਂ ਕੱਢਿਆ ਸੀ ਕੈਦ ਚੋਂ। ਕਿਉਂ ਮਹਾਰਾਜ ਸਾਹਿਬ ਬੰਦੀ ਛੋੜ ਛੇਵੇਂ ਪਾਤਸ਼ਾਹ ਦਾ ਨਾਮ ਹੈ, ਗਈ ਬਹੋੜ ਬੰਦੀ ਛੋੜ ਨਾਨਕਾਰ ਦੁਖਦਾਰੀ। ਕਲਗੀ ਘਰ ਗੁਰੂ ਗੋਬਿੰਦ ਸਿੰਘ ਸਾਹਿਬ ਜਦੋਂ ਤਾਰਾ ਆ ਜੀ ਨੂੰ ਮਾਰਿਆ, ਔਰੰਗਜ਼ੇਬ ਜਫਰਨਾਮੇ ਨਾਲ ਮਰ ਗਿਆ ਸੀ, ਬਹਾਦਰ ਸਾਹਿਬ ਗੱਡੀ ਤੇ ਬੈਠ ਕੇ ਮਹਾਰਾਜ ਦੇ ਅੱਗੇ ਨਮਸਕਾਰ ਕੀਤੀ। ਮਹਾਰਾਜ ਨੇ ਕਿਹਾ ਸਾਰੇ ਜੇਲ੍ਹ ਖਾਨਿਆਂ ਨੂੰ ਰਿਹਾ ਕਰਦੇ ਜਿਹਨੇ ਔਰੰਗਜ਼ੇਬ ਕੈਦੀ ਸੀ। ਬਹਾਦਰ ਸ਼ਾਹ ਨੇ ਬਚਨ ਮੰਨ ਕੇ ਉਹ ਸਾਰੇ ਕੈਦੀ ਰਿਹਾ ਕਰ ਦਿੱਤੇ ਸੀ। ਤੇ ਉਸ ਵਕਤ ਸਾਹਿਬ ਸਿੰਘ ਜੀ ਆਗਰੇ ਦੇ ਕੈਦੀਆਂ ਚੋਂ ਫਿਰਦਾ ਰਾਮ ਕਵੀ ਜਿਹੜਾ ਸੀ ਉਹ ਹਨੂੰਮਾਨ ਦਾ ਪਾਸ਼ਕ ਸੀ, ਕੇਲੇ ਦੇ ਪੱਤਰਿਆਂ ਦੇ ਉੱਤੇ ਉਸਨੇ ਭੋਜ ਪੱਤਰ ਦੇ ਉੱਤੇ ਹਨੂੰਮਾਨ ਨਾਟਕ ਲਿਖਿਆ ਹੋਇਆ ਸੀ। ਉਹ ਨਾਟਕ ਮਹਾਰਾਜ ਸਾਹਿਬ ਦੇ ਪਾਸ ਪੇਸ਼ ਕੀਤਾ ਸੀ। ਉਹਦੇ ਵਿੱਚ ਕੁਝ ਪਰਸ਼ੁਰਾਮ ਦਾ ਤੇ ਲਕਸ਼ਮਣ ਦਾ ਜਿਹੜਾ ਸੰਵਾਦ ਸੀ ਉਹ ਕੁਝ ਪੱਤਰੇ ਰੋਦੇ ਸਨ, ਉਹਨਾਂ ਥਾਂ ਕਾਂਸੀ ਰਾਮ ਪੰਡਿਤ ਮਹਾਰਾਜ ਦੇ ਕਵੀਆਂ ਚੋਂ ਸੀ, ਉਹ ਵੀ ਕਵਿਤਾ ਸ਼ਿਰਦਾ ਰਾਮ ਨਾਲ ਮਿਲਦੀ ਕਰਕੇ ਪੁਆਇਆ ਸੀ। ਇਸ ਪ੍ਰਕਾਰ ਸਾਹਿਬ ਸਿੰਘ ਜੀ ਕਲਗੀ ਕਰਨ ਵੀ ਇਹ ਸਾਰੇ ਜੇਲ੍ਹ ਖਾਨੇ ਔਰੰਗਜ਼ੇਬ ਦੇ ਰਿਹਾ ਕਰਾ ਤੇ ਬਹਾਦਰ ਸ਼ਾਹ ਨੂੰ ਹੁਕਮ ਦੇ ਕੇ ਬਖਸ਼ਿਸ਼ ਕਰਕੇ ਇਸ ਪ੍ਰਕਾਰ ਸਾਹਿਬ ਸੰਗੇਤ ਜੀ
ਮੇਰੇ ਸਾਹਿਬ ਬੰਦੀ
ਨੇ ਗਰਭ ਰੂਪੀ ਬੰਦੀ ਖਾਣੇ ਤੋਂ ਸੁਣਾਉਣ ਵਾਲਾ ਹੈ, ਮਾਇਆ ਦੇ ਗਰਭ ਮਾਇਆ ਦੇ ਬੰਦੀ ਖਾਨੇ ਛੁਡਾਉਣ ਵਾਲਾ ਹੈ, ਕਿਰਪਾ ਕਰੋ ਸਾਨੂੰ ਜਿਨ੍ਹਾਂ ਦੇ ਵੀ ਬੰਦੀ ਖਾਨੇ ਤੋਂ ਮੋਹ ਛੁਡਾਉਣਾ ਕਰੋ ਆਪ।
ਹੋਵੇ ਸਾਧ ਸਾਨੂੰ
ਗੁਰਦੇ ਦੇ ਮਹੀਨੇ ਦੇ ਆਲਾ ਸਤਿਗੁਰ ਜੀ ਕਹਿੰਦੇ ਜੇ ਭਾਈ ਸਤਸੰਗਤ ਪ੍ਰਾਪਤ ਹੋ ਜਾਵੇ
ਸਾਰੀਆਂ
ਸੋਚ ਚਿੰਤਾ ਜਿਹੜੀਆਂ ਫਿਕਰ ਹੈ ਇਹ ਸਾਰੇ ਨਾਸ਼ ਹੋ ਜਾਂਦੇ ਹੈ। ਤਦ ਕਿ ਜੀਵ ਜੋ ਹੈ ਉਹਨੂੰ ਜੇ ਸਤਸੰਗਤ ਦੀ ਪ੍ਰਾਪਤੀ ਹੋ ਜਾਵੇ ਸਾਰੀਆਂ ਸੋਚਾਂ ਫਿਕਰ ਚਿੰਤਾ ਉਹਦੇ ਨਾਸ਼ ਹੋ ਜਾਂਦੇ ਹਨ, ਆਨੰਦ ਸਹਿਤ ਹੋ ਜਾਂਦਾ ਹੈ, ਸਭ ਚਿੰਤਾ ਤੇ ਰਹਿਤ ਹੋ ਜਾਂਦਾ। ਚਿੰਤਾ ਕਿਸਾ ਦੀ ਨਹੀਂ ਮੰਨੀ ਹੈ ਲੋਕਾਂ ਨੇ,
ਮਨ ਘੜ ਮਾਹ ਸੋਹੰਦੀ
ਮਹੀਨੇ ਦਾ ਉਚਾਰਨ ਕਰਦੇ ਫੁਰਮਾਉਂਦੇ ਹਨ,
ਮਨ ਘੜ ਮਾਹ ਸੋਹੰਦੀ
ਮਹੀਨੇ ਚ ਸੋਹਣੀਤ ਹਨ,
ਹਰ ਤੇਰੇ ਸੰਗ ਬੈਠੜੀ
ਸਖੀਆਂ ਆਪਣੇ ਪਤੀ ਦੇ ਪਾਸ ਹਰ ਵਕਤ ਆਗਿਆ ਵਿੱਚ ਪਿਆਰ ਵਿੱਚ ਨਾਲ ਬੈਠੀਆਂ ਹਨ, ਉਹ ਮਗਰ ਦੇ ਮਹੀਨੇ ਚ ਸੋਭ ਨੀਤ ਹਨ। ਇਸੇ ਪ੍ਰਕਾਰ
ਮੰਗਰ ਮਾਹ ਸੋਹੰਦੀ
ਦਾ ਮਹੀਨਾ ਕਿਹੜਾ ਮੰਗ ਮੇਰਾ ਘਰ ਘਰ ਇਹ ਜਿਹੜਾ ਸਰੀਰ ਹੈ ਮਨੁੱਖਾ ਜਾਣੀ ਕਿ ਘਰ ਵਿੱਚ ਜੋ ਅੰਤਾ ਕਰਨ ਕਿ ਮੇਰਾ ਘਰ ਹੈ ਇਹਦੇ ਚ ਬੈਠੀਆਂ ਹੋਈਆਂ ਮਗਰ ਦਾ ਮਹੀਨਾ ਬਣਿਆ ਹੋਇਆ ਹੈ ਜਿਹਦੇ ਚ ਮਹਾਂਪੁਰਖ ਸਖੀਆਂ ਸੋਭਨੀਤ ਹਨ ਮਹਾਤਮਾ
ਹਰ ਤੇਰੇ ਸੰਗ ਬੈਠੜੀ
ਅਕਾਲ ਪੁਰਖ ਪਤੀ ਹੈ ਉਹਦੇ ਨਾਲ ਜਿਹਨਾਂ ਦੀਆਂ ਬਿਰਤੀਆਂ ਬੈਠਦੀਆਂ ਉਸਤ ਹੋ ਗਈਆਂ ਹਨ, ਜਿਹਨਾਂ ਦਾ ਮਨ ਕਿਸੇ ਪਾਸੇ ਨੀ ਦੌੜਦਾ ਜਾਂਦਾ ਨੀ, ਹਰ ਵਕਤ ਮਾਰੇ ਬੁਝ ਕੇ ਬੈਠੇ ਰਹਿੰਦੇ ਆ। ਕਈ ਲੋਕ ਉਸਦੇ ਵਿੱਚ ਬੈਠਣ ਵਾਸਤੇ ਪ੍ਰਾਂਤ ਖਾਦੇ ਆ, ਕਈ ਦਸਵੇਂ ਦੁਆਰ ਚ ਪ੍ਰਾਣ ਚੜਾਉਂਦੇ ਹਨ, ਕੋਈ ਪੁੱਠੇ ਲਮਕਦੇ ਆ, ਕੋਈ ਧੂਣੀਆਂ ਪਾਉਂਦੇ ਆ, ਕੋਈ ਜਲ ਧਾਰਾ ਕਰਦੇ ਆ, ਕੋਈ ਵਰਤ ਆਦਿ ਰੱਖਦੇ ਆ, ਮਾਇਆ ਦੇ ਨਾਲ ਫੇਰ ਵੀ ਬਿਰਤੀ ਦਾ ਵੇਖਿਆ ਨੀ ਜਾਂਦਾ, ਕੋਈ ਸਿੱਧੀਆਂ ਦੇ ਬਲ ਕਰਕੇ ਉਡਾਰੀਆਂ ਮਾਰਦੇ ਹਨ, ਫਿਰ ਵੀ ਮਨ ਚੰਚਲ ਹੈ ਚੁੱਕਦਾ ਨੀ ਹੈ। ਪਰ ਪਰਮੇਸ਼ੁਰ ਦੇ ਨਾਲ ਬੈਠਿਆ ਸਾਹਿਬ ਸਿੰਘ ਜੀ ਜੋ ਵੀ ਕਹਿੰਦੇ ਉਹ ਬੈਠਿਆ ਜਾਂਦਾ ਹੈ, ਪ੍ਰਮਾਣ ਕਰਕੇ ਨਿੰਦਰਾ ਸਮਰਤੀ ਵਿਕਲਪ ਇਹਨਾਂ ਨੂੰ ਜੇ ਰੋਕ ਲਈਏ ਪੰਜ ਪ੍ਰਕਾਰ ਦੀਆਂ ਬਿਰਤੀਆਂ ਨੂੰ ਤਾਂ ਸਥਿਤ ਹੋਵਾਂਗੇ। ਉਹ ਇਸ ਪ੍ਰਕਾਰ ਪ੍ਰਮਾਣ ਦੱਸਣ ਵਾਲੀਆਂ ਚੀਜ਼ਾਂ ਵੱਲੋਂ ਬਿਰਤੀ ਨੂੰ ਰੋਕਦੇ ਹੈ, ਪ੍ਰਮਾਣ ਤੇ ਕਰਦੇ ਉਲਟੇ ਜਿਹੜੇ ਸੁਭਾਅ ਵੇਗ ਸ਼ਾਸਤ ਉਹਨੂੰ ਰੋਕਣ ਦਾ ਯਤਨ ਕਰਦੇ ਹੈ, ਨੀਂਦ ਆਉਣ ਤੋਂ ਬਚਾ ਕਰਦੇ ਹੈ, ਸਿਮਰਤ ਪਿਛਲੀਆਂ ਗੱਲਾਂ ਨੂੰ ਚੇਤੇ ਕਰਨ ਵੱਲੋਂ ਰੋਕਦੇ ਹੈ, ਵਕਾਲ ਫਲ ਦੀ ਇੱਛਾ ਬਹੁਤੇ ਦੀ ਜੋ ਕਮਾਈ ਥੋੜੀ ਦੀ ਇਹ ਵੀ ਅੰਦਰੋਂ ਰੋਕਦੇ ਹੈ। ਪੰਜ ਪ੍ਰਕਾਰ ਦੀਆਂ ਬਿਰਤੀਆਂ ਦਾ ਨਿਰੋਧ ਦਾ ਨਾਂ ਯੋਗ ਹੈ, ਕਿਉਂਕਿ ਬਿਰਤੀ ਨਿਰੋਧ ਦਾ ਪਤੰਜਲੀ ਜੀ ਨੇ ਇਹਦਾ ਨਾਂ ਯੋਗ ਦੱਸਿਆ ਹੈ, ਜਿਹੜੀਆਂ ਬਿਰਤੀਆਂ ਨੂੰ ਰੋਕ ਲੈਣ ਦਾ ਨਾਂ ਯੋਗ ਹੈ। ਇਸ ਤਰ੍ਹਾਂ ਪਰਮੇਸ਼ੁਰ ਨਾਲ ਬੈਠਣਾ ਚਾਹੁੰਦੇ ਹੈ, ਪਰ ਫਿਰ ਵੀ ਜੋ ਵੀ ਜੋ ਦਸਵੇਂ ਦੁਆਰ ਜਾਂਦੇ ਹੈ ਉਹਨੂੰ ਤੱਤਾਂ ਦੇ ਚਾਨਣ ਦਿਸਣ ਲੱਗ ਜਾਂਦੇ ਹਨ। ਜਿਹੜਾ ਚਿੱਟਾ ਚਿੱਟਾ ਚਾਨਣ ਹੈ ਉਹ ਪਾਣੀ ਦਾ ਤੱਤ ਦਾ ਸੁਭਾਅ ਹੈ, ਜਿਹੜਾ ਕਾਲਾ ਚਾਨਣ ਹੈ ਉਹ ਸਭ ਸੰਗਤੀ ਆਕਾਸ਼ ਦਾ ਸੁਭਾਅ ਹੈ, ਜਿਹੜਾ ਪੀਲਾ ਚਾਨਣ ਹੈ ਉਹ ਧਰਤੀ ਦਾ ਸੁਭਾਅ ਹੈ, ਜਿਹੜਾ ਹਰਾ ਚਾਨਣ ਹੈ ਇਹ ਆਪਣੇ ਪਾਉਣ ਦਾ ਸੁਭਾਅ ਹੈ, ਲਾਲ ਚਾਨਣ ਜਿਹੜਾ ਅੱਗ ਦਾ ਸੁਭਾਅ ਹੈ, ਇਵੇਂ ਜਿਹੜੇ ਮਿਸਰ ਚ ਸੁਭਾਅ ਉਹ ਤਿੰਨਾਂ ਗੁਣਾਂ ਦੇ ਸੁਭਾਅ ਹਨ। ਇਸ ਪ੍ਰਕਾਰ ਰੰਗਾਂ ਦੀ ਜੋ ਵੀ ਵੇਖਣ ਚ ਪਰ ਜਾਂਦੇ ਹੈ ਉਹ ਤੱਤਾਂ ਦੇ ਰੰਗ ਸਰੀਰ ਚ ਪ੍ਰਤੀਕ ਹੁੰਦੇ ਆ, ਜਦੋਂ ਅਕਾਦਰ ਹੋ ਕੇ ਵੇਖਦੇ ਆ ਜਿਹੜਾ ਤੱਤ ਸਰੀਰ ਚ ਵਧਿਆ ਹੁੰਦਾ ਉਹ ਰੰਗ ਪ੍ਰਤੀਕ ਹੁੰਦਾ ਹੈ। ਇਸ ਪ੍ਰਕਾਰ ਮਹਾਰਾਜ ਦਾ ਸਰੀਰ ਵੀ ਦੇਖਿਆ ਜਾਂਦਾ, ਮਨ ਉਹ ਰੰਗਾਂ ਦੇ ਵੇਖਣ ਚ ਪਰ ਜਾਂਦਾ ਹੈ। ਇਸੇ ਪ੍ਰਕਾਰ ਸਾਹਿਬ ਸੰਗਤ ਜੀ ਆਤਮ ਨੂੰ ਪਰਮਾਤਮ ਨੂੰ ਜਿੰਦ ਤੇ ਸਾਜ ਯੋਗਾ ਇਹ ਸਾਖ ਦੇ ਕ੍ਰਿਸ਼ਨ ਜੀ ਨੇ ਗੀਤਾ ਚ ਕਥਨ ਕੀਤਾ ਸ਼ਾਸਤਰ, ਉਹ ਗਿਆਨ ਦਾ ਵਾਚਕ ਹੈ, ਇੱਕ ਤਾਂ ਸਾਖ ਅਨਿਸ਼ਰਵਾਦੀ ਹੋਇਆ ਨਾ, ਇੱਥੇ ਸਾਖ ਗਿਆਨੀ ਦਾ ਨਾਂ ਕ੍ਰਿਸ਼ਨ ਜੀ ਨੇ ਗੀਤਾ ਚ ਲਿਖਿਆ, ਉਹ ਗਿਆਨਵਾਨਾਂ ਨੇ ਆਤਮਾ ਜੀਵ ਨੂੰ ਪਰਮਾਤਮਾ ਦੇ ਨਾਲ ਜੋੜ ਲੈਣ ਦਾ ਨਾਂ ਯੋਗ ਸਮਝਿਆ ਹੈ। ਚਿੱਤ ਦੇ ਪਾਣੀ ਦੱਸਣਾ ਪਰਮੇਸ਼ੁਰ ਜੋੜ ਲੈਣਾ ਤੇ ਮਹਾਰਾਜ ਦਾ ਬਚਣਾ ਚਿੱਤਾ ਚਿੱਤ ਸਮਾਇਤ ਹੋਵੇ ਰੰਗ ਕਰਨਾ, ਚਿੱਤ ਨੂੰ ਚੇਤਨ ਦੇ ਵਿੱਚ ਸਮਾ ਦੀਏ ਫਿਰ ਘਣਾ ਆਨੰਦ ਉਸ ਪਰਮੇਸ਼ੁਰ ਦਾ ਪ੍ਰਾਪਤ ਹੁੰਦਾ ਹੈ। ਇਸ ਪ੍ਰਕਾਰ ਸਾਹਿਬ ਸੰਗਤ ਜੀ ਜਿਨ੍ਹਾਂ ਨਾਲ ਦੀ ਬਿਰਤੀ ਨੂੰ ਵਿਰੋਧ ਕਰਕੇ ਬਿਨਾਂ ਪ੍ਰਵੇਸ਼ ਤੋਂ ਅੰਦਰ ਬਾਹਰ ਹੋਰ ਕੁਝ ਨਹੀਂ ਦੇਖਦੇ, ਇਸ ਪ੍ਰਕਾਰ ਹੱਗੇ ਨਾਲ ਦੀ ਬਿਰਤੀ ਇਸ ਤਰ੍ਹਾਂ ਕੁਝ ਜਿਨ੍ਹਾਂ ਦੀ ਵੇਖੀ ਹੈ, ਵਾਸਨਾ ਜਿਨ੍ਹਾਂ ਦੀਆਂ ਮਿਟ ਗਈਆਂ ਹਨ, ਅੰਦਰ ਬਾਹਰ ਉਸਦੇ ਜੋਤੀ ਸਰੂਪ ਨੂੰ ਵੇਖਦੇ, ਜਤਰ ਜਾਓ ਤਦ ਬਿਸਲ ਪਹਿਲਾ, ਜਿਸ ਪਾਸੇ ਬਿਰਤੀ ਜਤਰ ਜਤਰ ਮਨੋ ਜਾਤੀ ਤਤ ਬ੍ਰਹਮ ਦ੍ਰਿਸ਼ਟਾਤੀ, ਇਸ ਪ੍ਰਕਾਰ ਮਾਰੇ ਨਾਲ ਛੋਟੀਆਂ ਬਿਰਤੀਆਂ ਬੈਠਦੀਆਂ ਜਿਹੜੀਆਂ ਇਸ ਤਰ੍ਹਾਂ ਹੋ ਗਈਆਂ ਹਨ। ਉਹ ਸਾਹਿਬ ਸੰਗਤ ਜੀ ਇਸ ਅੰਤਾ ਕਹਿੰਦੀ ਘਰ ਦੇ ਵਿੱਚ ਮਹਾਂਪੁਰਖ ਤੁਰਿਆ ਕਰਕੇ ਸਿੱਧ ਹੋ ਕੇ ਉਹ ਮਹਾਤਮਾ ਸੁਹਾਂਦੀਆਂ ਜੀਵਨ ਮੁਕਤ ਹੋ ਕੇ ਸੋਭਾ ਪਾਉਂਦੇ ਹਨ।
ਤਿਨਕੀ ਸੋਭਾ ਤਿਆਗਣੀ,
ਉਹਨਾਂ ਮਹਾਂਪੁਰਖਾਂ ਦੀ ਜਿਹੜੀ ਸੋਭਾ ਵਡਿਆਈ ਹੈ ਉਹ ਕਿਤਨੀ ਕੁ ਦਿਨ ਤੋਂ ਦੱਸੀਏ, ਵਿਚਾਰ ਕੇ ਦੱਸੇ, ਕਸਮ ਨਹੀਂ ਕੀਤੀ ਜਾ ਸਕਦੀ। ਉਹਨੂੰ ਸਵਰਗ ਦੇ ਰਾਜੇ ਇੰਦਰ ਵਰਗਾ ਕਹਿ ਦਈਏ, ਇੰਦਰ ਕਲਪਨਾ ਦਾ ਮਾਰਿਆ ਹੋਇਆ ਹੈ, ਗੌਤਮ ਦੇ ਘਰ ਜਾ ਕੇ ਸ਼ਰਾਫ ਲੈ ਲੈਂਦਾ, ਕਈ ਵਾਰੀ ਬੈਂਕ ਅੰਦਰ ਤੋਂ ਰਾਜ ਖੋਹ ਲੈਂਦੇ ਹੈ, ਫਿਰ ਦੇਵੀ ਦੀ ਉਪਾਸਨਾ ਕਰਕੇ, ਚੰਡੀ ਦੀ ਉਪਾਸਨਾ ਕਰਕੇ ਬੈਂਕਾਂ ਨੂੰ ਰਵਾ ਕੇ ਫਿਰ ਰਾਜ ਚਾਹੁੰਦਾ, ਕਦੇ ਵਿਸ਼ਨੂੰ ਦੇ ਜਾ ਕੇ ਅਧੀਨ ਹੁੰਦਾ, ਉਹਦੇ ਅਧੈਨ ਨੂੰ ਰੱਖਿਆ ਕਰੋ। ਇਸ ਪ੍ਰਕਾਰ ਸੰਕਲਪਾਂ ਦਾ ਵੀ ਮਾਰਿਆ ਹੋਇਆ ਹੈ। ਫਿਰ ਬ੍ਰਹਮਾ ਦੇ ਇੱਕ ਦਿਨ ਵਿੱਚ 14 ਇੰਦਰ ਰਾਜ ਕਰਕੇ ਸਮਾਪਤ ਹੋ ਜਾਂਦੇ, ਉਮਰ ਭੋਗ ਜਾਂਦੇ, ਵੱਡੀ ਉਮਰ ਭਾਵੇਂ ਹੈ ਹੋਗੀ। ਇਸ ਪ੍ਰਕਾਰ ਚਿੰਤਾ ਜੰਮਣ ਮਰਨ ਕੀ ਪਿਆ ਰਹਿੰਦਾ ਹੈ। ਇਸ ਕਰਕੇ ਉਹਨਾਂ ਦਾ ਰਾਜ ਵਰਗੀ ਸੋਭਾ ਦੱਸੀਏ, ਜਿੱਥੇ ਇੰਦਰ ਜਿਹੜਾ ਹੈ ਉਹ ਅਨੇਕ ਪ੍ਰਕਾਰ ਦੇ ਕੋਈ ਰਿਸ਼ੀ ਤਪ ਕਰਨ ਲੱਗ ਗਏ, ਉਹਦੇ ਤਪ ਤੋਂ ਆ ਕੇ ਲੱਗਾ ਰਹਿੰਦਾ ਕਿਤੇ ਮੇਰੀ ਪਦਵੀ ਨੂੰ ਨਾ ਪ੍ਰਾਪਤ ਕਰ ਲਏ, ਇਹ ਸੰਸਾ ਹੀ ਬਣਿਆ ਰਹਿੰਦਾ ਹੈ। ਇਸ ਕਰਕੇ ਇੰਦਰ ਪਦਵੀ ਵਰਗੀ ਸੋਭਾ ਨਹੀਂ ਉਹਨਾਂ ਦੀ। ਕੋਈ ਕਹਿੰਦੇ ਬਾਹਰੋਂ ਲੋਕ ਦੇ ਬ੍ਰਹਮਾ ਦੀ ਪਦਵੀ ਜਿੰਨੀ ਸੋਭਾ ਹੋ, ਬ੍ਰਹਮਾ ਦੀ ਸਾਧ ਸੰਗੋਜੀ, ਜਿਸ ਵੇਲੇ ਬ੍ਰਾਹਮਣ ਦੇ ਕਿੰਦਰ ਨਾਵੇਂ ਪੁੱਤਰਾਂ ਨੇ ਦਸਾਂ ਤਪ ਕਰਕੇ ਬ੍ਰਹਮ ਪਦਵੀ ਨੂੰ ਪਾ ਲਿਆ ਤੇ ਸ੍ਰਿਸ਼ਟੀ ਰਚਣ ਲੱਗ ਗਏ, ਸੰਸਾ ਪੈ ਗਿਆ ਬ੍ਰਹਮਾ ਨੂੰ, ਅੱਖਾਂ ਖੋਲੀਆਂ, 10 ਸ੍ਰਿਸ਼ਟੀਆਂ ਬਣੀਆਂ ਗਏ ਤੇ ਮਹਾਰਾਜ ਨੂੰ ਕਹਿੰਦਾ, ਮਹਾਰਾਜ ਇਹ ਕੌਣ ਸ੍ਰਿਸ਼ਟੀਆਂ ਰਚੀਆਂ? ਕਹਿੰਦੇ ਹੇ ਬ੍ਰਹਮਾ, ਇਹ ਵੀ ਇੰਦਰ ਨਾਵੇਂ ਬ੍ਰਾਹਮਣ ਦੇ ਪੁੱਤਰ 10 ਸ੍ਰਿਸ਼ਟੀਆਂ ਰਚੀਆਂ, ਉਹਨਾਂ ਨੇ ਆਪਦੇ ਸੰਕਲਪਾਂ ਰਚੀਆਂ, ਤੂੰ ਆਪਦੇ ਰਚਨਾ ਮਨੋਮਈ ਸ੍ਰਿਸ਼ਟੀ ਹੈ ਤੁਹਾਡੀ, ਤੂੰ ਕਿਉਂ ਸ਼ੰਕਾ ਕਰਨਾ? ਈਸ਼ਵਰ ਕਿਰਪਾ ਸਾਡੀ ਤਾਂ ਸਾਰੀ ਰਚਨਾ ਇੱਕੋ ਹੀ ਹੈ। ਇਹ ਸੁਣ ਕੇ ਬ੍ਰਹਮਾ ਬਹੁਤ ਦਿਲ ਦੇ ਉੱਤੇ ਢਿੱਲਾ ਜਿਹਾ ਹੋ ਕੇ, ਮੈਂ ਤਾਂ ਆਪ ਨੂੰ ਮੰਦਰ ਮੈਂ ਸੰਭੂ ਹਾਂ, ਸੁਧੇ ਪ੍ਰਕਾਸ਼ ਰੂਪ ਹੈ, ਇਹਦਾ ਬ੍ਰਹਮੇ ਇਹੋ ਜਿਹੇ ਕੋਟ ਬ੍ਰਹਮੇ ਜਗ ਸਾਜਣ ਲਈ ਬਣਾਏ ਹੋਏ ਹੈ, ਉਹ ਬ੍ਰਹਮ ਪਦਵੀ ਕੋਈ ਵੀ ਵੱਡੀ ਨਹੀਂ ਹੈ, ਤੋ ਉਹਨਾਂ ਦੀ ਸੋਭਾ ਬ੍ਰਹਮ ਪਦਵੀ ਦੇ ਬਰਾਬਰ ਵਿੱਚ ਗਿਣ ਕੇ ਦੱਸੀਏ।
ਸਾਹਿਬ ਮੇਲ ਲੜੀਆ,
ਦੁਨੀਆਂ ਸਾਹਿਬ ਅਕਾਲ ਪੁਰਖ ਵਾਹਿਗੁਰੂ ਨੂੰ ਮੇਲ ਲੀਆਂ ਹਨ, ਉਹਨਾਂ ਦੀ ਉਪਮਾ ਨਹੀਂ ਦਿੱਤੀ ਜਾ ਸਕਦੀ, ਨਾ ਬ੍ਰਹਮੇ ਦੀ ਪਦਵੀ ਬਰਾਬਰ, ਨਾ ਕੈਲਾਸ਼ ਪਰਬਤ ਦੀ ਪਦਵੀ ਤੇ, ਜਿਵੇਂ ਸ਼ਿਵਜੀ ਸਮਾਧੀ ਲਾ ਕੇ ਦੱਸਦਾ 88,000 ਵਰਾ, ਜਿਸ ਵਕਤ ਸਾਹਿਬ ਸੰਗੋਜ ਜੀ ਸ਼ਿਵਜੀ ਦੇ ਅੰਦਰ ਮੋਹਣੀ ਉਤਾਰ ਆ ਕੇ ਭੁਲਾ ਦਿੰਦੇ ਹਨ, ਉਸ ਵੇਲੇ ਸਾਰੇ ਧੋਖਾਂ ਤੁਰਿਆ ਫਿਰਦਾ, ਇਸ ਪ੍ਰਕਾਰ ਦੀ ਹਾਲਤ ਹੈ। ਸੋ ਉਹਨਾਂ ਮਹਾਤਮਾ ਦੀ ਇਹ ਹੈ ਜੀ, ਸੋਭਾ ਨਹੀਂ ਕਹੀ ਜਾ ਸਕੀ ਤੇ ਦੁਨੀਆ ਜੈਸੀ।
ਸਾਹਿਬ ਮੇਲ ਲੜੀਆ,
ਜਿਹੜੀਆਂ ਸਾਹਿਬ ਅਕਾਲ ਪੁਰਖ ਨੂੰ ਬ੍ਰਹਮਾ ਕਾਰ ਬਿਲਕੁਲ ਕਰਕੇ ਆਪਦੇ ਸਰੂਪ ਮੇਲ ਲੀਆਂ ਮਹਾਂਪੁਰਖ ਸਖੀਆਂ,
ਮਨ ਮੌਲਿਆ ਸਾਧ ਸਿਓ ਰਾਮ ਸਿਓ,
ਕੰਮ ਤੇ ਮਨ ਮੌਲਿਆ ਪ੍ਰਫੁੱਲਤ ਹੋ ਰਿਹਾ ਹੈ ਰਾਮ ਪਰਮੇਸ਼ਵਰ ਦੇ ਸਾਧ ਮਿਲ ਕੇ। ਹਰ ਮੈਂ ਤਨ ਹੈ, ਤਨ ਮੈਂ ਹਰ ਹੈ, ਸਰਵ ਨਿਰੰਤਰ ਸੋਏ, ਤਨ ਵਿੱਚ ਪਰਮੇਸ਼ਵਰ ਨੂੰ ਜਾਣਦੇ ਹੈ ਅਤੇ ਪਰਮੇਸ਼ਵਰ ਨੂੰ ਸੀਮਿਤ ਸਮਝਦੇ ਹੈ, ਮਨ ਮੈਂ ਆਪ ਮਨ ਆਪਣੇ ਮਾਂ ਹੈ, ਮਨ ਵਿੱਚ ਆਪ ਪਰਮੇਸ਼ਵਰ ਹੈ, ਮਨ ਵਿੱਚ ਕਲਪਤ ਰੂਪ ਹੈ, ਉਹ ਅਧਿਸ ਗਿਆਨ ਸਰੂਪ ਮੰਨਦਾ ਹੈ। ਇਸ ਪ੍ਰਕਾਰ ਜਾਣ ਕੇ ਤਨ ਤੇ ਮਨ ਉਹਨਾਂ ਨਿਰੰਤਰ ਪਰਮੇਸ਼ਵਰ ਦੇ ਨਾਲ ਮਿਲ ਰਿਹਾ ਹੈ, ਮੌਲਿਆ ਪ੍ਰਫੁੱਲਤ ਹੋ ਰਿਹਾ ਪ੍ਰੇਮ ਰੰਗ ਵਿੱਚ।
ਸੰਘ ਸਾਧ ਸਹੇ ਲੜੀਆ,
ਦਾਤ ਕਿਹਨਾਂ ਨੂੰ ਪ੍ਰਾਪਤ ਹੋਈ? ਸੰਘ ਸਾਧ ਸਹੇ ਲੜੀਆ, ਜਿਹੜੇ ਸਾਧ ਸੰਗਤ ਦੀਆਂ ਸੰਗਣਾ ਸਹੇਲੀਆਂ ਬਣੀਆਂ ਹਨ, ਸਾਧ ਸੰਗਤ ਦੇ ਮਹਾਤਮਾ ਜਿਹੜੇ ਪ੍ਰੇਮੀ ਬਣੇ ਜਗਿਆਸੂ, ਜਿਹਨਾਂ ਨੂੰ ਜਿਸਨ ਕਿਰਪਾ ਸਾਧ ਸੰਘ, ਸੋ ਸੱਚੇ ਪਾਤਸ਼ਾਹ ਦੀ ਕਿਰਪਾ ਕਰਕੇ ਨਿਹਾਲ ਹੋ ਜਾਂਦੇ ਹਨ। ਸ੍ਰੇਸ਼ਟ ਪੁਰਖਾਂ ਦੇ ਜਿਹੜੇ ਸਹੇਲੀ ਪਿਆਰੀਆਂ ਹਨ ਸਖੀਆਂ, ਸ੍ਰੇਸ਼ਟ ਪੁਰਖ ਜਿਨ੍ਹਾਂ ਨੂੰ ਮਨ ਨੂੰ ਸਾਧਿਆ ਹੈ, ਵਕਾਰ ਪੰਜੇ ਕਹਿਤ ਕਬੀਰ, ਪੰਜ ਦੇ ਤੀਰੇ, ਤਿੰਨ ਤੇ ਨੌਵੇਂ ਪਰਮਪਰ ਤੀਰੇ, ਜਿਨ੍ਹਾਂ ਨੇ ਪੰਜਾਂ ਵਕਾਰਾਂ ਨੂੰ ਜਿੱਤਿਆ ਹੈ, ਇਸ ਦਰਬਾਰ ਕੁਮਾਰਾਂ ਨੇ ਕਿਹਾ ਦਿਨ ਪੰਜ ਮਾਰ ਬਜ਼ਾਰ ਗੁਜ਼ਾਰੇ, ਸੋ ਪੂਰਾ ਇਹ ਕਲੀਰੇ, ਜਿਨ੍ਹਾਂ ਨੂੰ ਪੰਜਾਂ ਨੂੰ ਮਾਰ ਕੇ ਹੁਸ਼ਿਆਰ ਹੋ ਕੇ ਮਾਰ ਦਿੱਤਾ ਹੈ, ਉਹ ਪੂਰਨ ਪੁਰਖ ਹੈ ਕਲਯੁਗ ਵਿੱਚ। ਐਸੇ ਜਿਹੜੇ ਸਾਰ ਸ੍ਰੇਸ਼ਟ ਪੁਰਖ ਹੈ, ਉਹਨਾਂ ਦੀਆਂ ਸਹੇਲੀਆਂ ਆਪਣੀਆਂ ਦੁਰਗੀਆਂ ਜਿਨ੍ਹਾਂ ਨੇ ਬਣਾਈਆਂ, ਪਿਆਰੇ ਜੀਵਨ ਬਣਾਏ ਜਿਨ੍ਹਾਂ ਨੇ,
ਸਾਧ ਜਨਾ ਤੇ ਬਾਹਰ,
ਜੇ ਮਹਾਰਾਜ ਸਾਧ ਸੰਗਤ ਦੇ ਨਾਲ ਨਹੀਂ ਲਾਭ ਪ੍ਰਾਪਤ ਹੁੰਦਾ ਤਾਂ ਮਹਾਰਾਜ ਕਹਿੰਦੇ ਜੇ ਸਾਧ ਸੰਗਤ ਤੋਂ ਬਾਹਰ ਹੈ ਉਹ ਬੇਰੁਖਾਂ ਦੀ ਸੰਗਤ ਹੈ। ਇਸੇ ਪ੍ਰਕਾਰ ਜਿਸ ਪ੍ਰਕਾਰ ਅਨਮਤ, ਦੁਰਮਤ, ਮਨਮਤ ਆਦਿਕ ਸੁਭਾਅ ਹਨ, ਉਹ ਸਾਧ ਸੰਗਤ ਤੋਂ ਬਾਹਰ ਹੈ। ਜਿਹੜੇ
ਰਹਿਣ ਅਕੇਲੜੀਆ,
ਉਹ ਸਾਧ ਸੰਗਤ ਕੇਲ ਨਾ ਹੁੰਦਾ ਆਨੰਦ ਦਾ, ਅਕੇਲੜੀਆਂ ਨਾ ਦੁਖੀ ਦਾ, ਉਹ ਦੁੱਖ ਵਿੱਚ ਹੀ ਰਹਿੰਦੀਆਂ ਹਰ ਵਕਤ, ਸੁੱਖ ਨਹੀਂ ਉਹਨਾਂ ਨੂੰ ਪ੍ਰਾਪਤ ਹੁੰਦਾ, ਅਕੇਲੀਆਂ ਇਕੱਲੀਆਂ ਰੂਹਾਂ ਰਹਿੰਦੀਆਂ ਹਨ। ਜਿਵੇਂ ਸਾਧ ਸੰਗਤ ਜਿਹੜੀ ਨਰ ਹੁੰਦੀ ਹੈ, ਜਿਹੜੀ ਇਕੱਲੀ ਹੋਵੇ ਉਹ ਪਾਸੇ ਵਿੱਚ ਮਾਰੀ ਜਾਂਦੀ ਹੈ, ਅਤੇ ਜਿਹੜੀ ਜੋੜਾ ਹੁੰਦੀ ਹੈ ਉਹ ਪੁੱਗ ਜਾਂਦੀ ਹੈ, ਨਰਗ ਇਸੇ ਪੌ ਵਾਰਾਂ ਜਿਹਨੂੰ ਪੈ ਜਾਣ ਉਹ ਪੁੱਗ ਜਾਂਦੀ ਹੈ। ਪੰਜੇ ਗਿਆਨ ਇੰਦਰੇ, ਪੰਜੇ ਕਰਮ ਇੰਦਰੇ, ਮਨ ਤੇ ਬੁੱਧ ਜਿਹੜੇ ਜਿੱਤ ਲਵੇ, ਇਹਨਾਂ ਨੂੰ ਪੌ ਵਾਰਾਂ ਪੈਂਦੇ ਹੈ, ਉਹ ਜਿੱਤ ਜਾਂਦੇ ਹਨ। ਜੀਵ ਇਸ ਦੀ ਏਕਤਾ ਰੂਪ ਜੋੜਾ ਨਰਗਾਂ ਦਾ ਬਣ ਕੇ, ਅਤੇ ਜਿਨ੍ਹਾਂ ਦੇ ਭਾਈ ਤਿੰਨ ਕਾਣੇ ਪੈ ਜਾਣ ਤਿੰਨ ਗੁਣਾਂ ਦੇ, ਉਹ ਨਰਦਾਂ ਟੁੱਟ ਜਾਂਦੀਆਂ ਨੇ, ਸ਼ੁੱਧ ਪਰਮੇਸ਼ਰਾਂ ਟੁੱਟ ਜਾਂਦੀ ਹੈ, ਉਹ 84 ਦੇ ਵੇਗ ਆਉਂਦੇ ਜਾਂਦੇ ਰਹਿੰਦੇ ਹਨ, ਇਸ ਕਰਕੇ ਅਕੇਲੀ ਦਾ ਦੁਖੀ ਰਹਿੰਦੇ ਹਨ। ਇਕੱਲੀ ਮਰਦੀ ਨਹੀਂ ਮਾਰੇ ਜਾਂਦੇ ਵਾਰ ਵਾਰ ਜੂਨਾਂ ਚ,
ਤਿੰਨ ਦੁੱਖ ਨਾ ਕਬ ਹੀ ਉੱਤਰ,
ਜਮਨ ਮਰਨ ਦਾ ਦੁੱਖ ਹਰ ਵਕਤ ਬਣਿਆ ਰਹਿੰਦਾ ਹੈ, ਕਦੇ ਉੱਤਰਦਾ ਨਹੀਂ ਹੈ।
ਇਹ ਜਨਮ ਤਾਂ ਵਸ ਪੜੀਆ,
ਇਹਨਾਂ ਤੋਂ ਸਾਧ ਸੰਗਤ ਜੀ ਜਨਮ ਦਾ ਦੁੱਖ ਹੈ, ਜਿਸ ਪ੍ਰਕਾਰ ਜਨਮ ਦਾ ਦੁੱਖ ਇੰਨਾ ਮੰਨਿਆ ਹੈ, ਜਿਵੇਂ ਸੁਨਿਆਰਾ ਜਿਹੜਾ ਹੈ ਜਿੰਦਰੀ ਥਾਣੀ ਉਹ ਬਰੀਕ ਛੇਕਾਂ ਥਾਣੀ ਤਾਰਾਂ ਨੂੰ ਖਿੱਚਦਾ ਹੈ, ਉਹ ਤਾਰਾਂ ਮੋਤੀਆਂ ਖਿੱਚੀ ਦੀਆਂ ਪਤਲੀਆਂ ਪੈ ਜਾਂਦੀਆਂ, ਐਂ ਬੱਚੇ ਜੰਮਦੇ ਜੰਮਦੇ ਕਈ ਪਤਲੇ ਹੋ ਕੇ ਜੰਮਦੇ ਹੈ, ਕਈ ਮਰੇ ਹੋਏ ਜੰਮਦੇ ਹੈ, ਅਤੇ ਕਈ ਬਸ਼ੁੱਧ ਹੋ ਕੇ, ਕਈ ਸਾਲ ਸਾਲ ਬੋਲਣ ਦੀ ਜਾਚ ਨਹੀਂ ਆਉਂਦੀ। ਇਸ ਪ੍ਰਕਾਰ ਦਾ ਜਿਹੜਾ ਦੁੱਖ ਹੈ, ਇਹ ਗਰਭ ਦਾ ਦੁੱਖ ਹੈ, ਕਿਹਾ ਨਹੀਂ ਜਾ ਸਕਦਾ। ਫਿਰ ਜਿਸ ਵਕਤ ਗਰਭ ਤੋਂ ਡਿੱਗਦਾ ਹੈ, ਜਿਵੇਂ ਫਲ ਵਿੱਚੋਂ ਕੀੜਾ ਥੱਲੇ ਡਿੱਗ ਪੈਂਦਾ, ਇਸ ਪ੍ਰਕਾਰ ਦੇਖੇ ਬਸੁਰਗ ਪਿਆ ਰਹਿੰਦਾ। ਜਦੋਂ ਮੂਰਛਾ ਖੁੱਲਦੀ ਫਿਰ ਵਾਂ, ਪਹਿਲਾਂ ਓਮਕਾਰ ਦਾ ਜਾਪ ਕਰਦਾ, ਫਿਰ ਵਾਂ ਨਿਕਲਣ ਲੱਗ ਜਾਂਦੀ ਹੈ, ਕੀ ਰੋਣ ਲੱਗ ਜਾਂਦਾ। ਹੌਲੀ ਹੌਲੀ ਫਿਰ ਉਹ ਬਾਲਕ ਅਵਸਥਾ ਦੇ ਵਿੱਚ ਮਾਤਾ ਝੋਲੀ ਸਿੱਟ ਕੇ ਪਾ ਕੇ ਆਪਦੇ ਵਿਹਾਰਾਂ 'ਚ ਲੱਗੀ ਰਹਿੰਦੀ ਹੈ, ਅਤੇ ਉਸ ਬੱਚੇ ਦਾ ਸੁਭਾਅ ਇਹੋ ਜਿਹਾ ਹੁੰਦਾ, ਖਾਣ ਦੀ ਤ੍ਰਿਸ਼ਨਾ ਬਹੁਤੀ ਹੁੰਦੀ ਹੈ, ਵੇਖਣ ਦੀ ਕਦੇ ਚੰਦ ਵੱਲ ਉਗਲ ਕਰਦਾ, ਚੰਦ ਨੂੰ ਹੁਣ ਕੌਣ ਪਕੜਾ ਕੇ ਦੇਵੇ, ਕਦੇ ਕੋਈ ਤ੍ਰਿਸ਼ਨਾ ਦੌੜਦੀ ਹੈ, ਜੇ ਸਿੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਇਹੋ ਜਿਹੀ ਹਾਲਤ ਬੱਚੇ ਦੀ ਰਹਿੰਦੀ ਹੈ। ਅੰਧ ਗੁੰਗ ਪਿੰਗਲ ਮਤਹੀਨਾ, ਅੱਖਾਂ ਦੇ ਸਹਿਤ ਹੁੰਦਾ ਪਛਾਣ ਨਹੀਂ ਕਰ ਸਕਦਾ, ਜ਼ੁਬਾਨ ਦੇ ਸਹਿਤ ਨਾਲ ਗੁੰਗਾ ਹੁੰਦਾ, ਆਪਦੇ ਦੁੱਖ ਨਹੀਂ ਦੱਸ ਸਕਦਾ, ਪੈਰਾਂ ਦਿਨ ਤੁਰ ਨਹੀਂ ਸਕਦਾ, ਮਲ ਪਿਸ਼ਾਬ ਆਦਿ ਵਿੱਚੋਂ ਹੀ ਕਰ ਦਿੰਦਾ ਹੈ, ਇਸ ਤਰ੍ਹਾਂ ਪਿੰਗਲਾ ਹੁੰਦਾ ਹੈ, ਅਤੇ ਬੁੱਧੀ ਨਹੀਂ ਹੁੰਦੀ, ਮਤਹੀਣਾ ਹੁੰਦਾ ਹੈ। ਇਹੀ ਜਿਹੀ ਹਾਲਤ ਬੱਚੇ ਦੀ ਬਾਲਕ ਅਵਸਥਾ 'ਚ ਪਹਿਲਾਂ ਹੁੰਦੀ ਹੈ। ਮਾਤਾ ਪਿਤਾ ਸੰਭਾਲ ਕੇ ਰੱਖਦੇ ਹੈ, ਹੌਲੀ ਹੌਲੀ ਜਦੋਂ ਸਿਆਣਾ ਹੋ ਜਾਂਦਾ, ਫਿਰ ਸਾਹ ਸੰਗੀ ਖੇਲਣ 'ਚ ਲੱਗ ਜਾਂਦਾ ਹੈ। ਬਾਲਕਪਣੇ ਜਿਹੜੇ ਵੱਡੇ ਬੱਚੇ ਹੁੰਦੇ ਨੂੰ ਕੁੱਟ ਦਿੰਦੇ ਹੈ, ਫਿਰ ਰੋਂਦਾ ਘਰ ਨੂੰ ਆਉਂਦਾ, ਫਿਰ ਮਾਪਿਆਂ ਦੀ ਲੜਾਈ ਆਪੋ ਵਿੱਚ ਹੀ ਪਾਉਂਦਾ ਹੈ। ਉਹ ਬਾਲਕ ਬੁੱਧ ਦੇ ਵਿੱਚ ਇਸ ਪ੍ਰਕਾਰ ਦੇ ਕਲੇਸ਼ ਬਣੇ ਰਹਿੰਦੇ ਹਨ। ਕੋਈ ਚੀਜ਼ ਖੋ ਲੈਂਦਾ ਤਾਂ ਰੋਂਦਾ ਹੈ, ਜੇ ਉਹਨੂੰ ਝੂਠ ਦਿੰਦੇ ਮਾਪੇ ਤਾਂ ਰੋਂਦਾ, ਇਹੋ ਜਿਹੀ ਹਾਲਤ ਹੁੰਦੀ ਹੈ। ਅਤੇ ਫਿਰ ਜਿਹੜੇ ਕਿਸ਼ੋਰ ਅਵਸਥਾ ਹੁੰਦੀ ਹੈ, ਉਸ ਵੇਲੇ ਖਾਣ ਪੀਣ 'ਚ ਦੌੜਦਾ ਰਹਿੰਦਾ, ਜਿੰਨੇ ਪਦਾਰਥ ਖਾਣੇ ਚਾਹੁੰਦਾ ਉਹਨੇ ਹੱਥ ਨਹੀਂ ਆਉਂਦੇ, ਫਿਰ ਚੋਰੀ ਕਰਦਾ, ਕਦੇ ਚੋਰੀ ਮੱਖਣ ਖਾ ਲਿਆ ਕੱਢ ਕੇ, ਕਦੇ ਕੋਈ ਹੋਰ ਚੋਰੀ ਕਰ ਲਈ, ਇਹੋ ਜਿਹੀ ਹਾਲਤ ਪੈ ਜਾਂਦੀ ਹੈ। ਫਿਰ ਜਦੋਂ ਜਵਾਨ ਹੋ ਜਾਂਦਾ, ਫਿਰ ਗੁੱਸੇ ਨੂੰ ਦਬਾ ਲੈਂਦੇ ਹੈ, ਔਗਣਾਂ 'ਚ ਲੱਗਾ ਰਹਿੰਦਾ, ਬੁਰਾ ਭਲਾ ਪਛਾਣੀ ਬੰਜਾਰਾ ਮਿੱਤਰਾ, ਇਸ ਪ੍ਰਕਾਰ ਦੀ ਹਾਲਤ ਹੈ। ਉਹ ਆਪਣੇ ਧਰਮ ਨੂੰ ਛੱਡ ਦਿੰਦਾ ਹੈ, ਫਿਰ ਧਰਮ ਦੀ ਗਿਆਨੀ 'ਤੇ ਸਾਰਾ ਜਿਹੜਾ ਜ਼ੋਰ ਹੁੰਦਾ ਉਹ ਖਤਮ ਹੋ ਜਾਂਦਾ, ਫਿਰ ਖਾਣ ਪੀਣ ਵਾਸਤੇ ਅਤੇ ਜਿਹੜੀ ਸੰਤਾਨ ਹੋ ਜਾਂਦੀ ਹੈ ਉਹਦੇ ਪਾਲਣ ਵਾਸਤੇ ਜੋੜਨ ਵਾਸਤੇ, ਕੋਈ ਨੌਕਰੀ ਕਰਦਾ, ਕੋਈ ਟੋਕਰੀ ਵਾਹੁੰਦਾ, ਦੁਕਾਨ ਕਰਦਾ ਹੈ, ਅਤੇ ਕੋਈ ਕਿਸੇ ਪ੍ਰਕਾਰ ਹਲ ਵਾਹੁੰਦਾ ਹੈ, ਕੋਈ ਸਲਾਗਰੀ ਕਰਦਾ, ਇਸ ਤਰ੍ਹਾਂ ਯਤਨ ਕਰਦਾ। ਫਿਰ ਜਦੋਂ ਬੁੜਾ ਹੋ ਜਾਂਦਾ, ਉਸ ਵੇਲੇ ਪੁੱਤਰੇ ਪੋਤੇ ਪੁੱਤਰ ਕੁਝ ਨਹੀਂ ਪੁੱਛਦੇ, ਗੱਲ ਨਹੀਂ ਕਰਦੇ, ਕਹਿੰਦੇ ਇੱਥੇ ਬੈਠਾ ਰਹੋ, ਕੁੱਤੇ ਨਾ ਅੰਦਰ ਆਉਣ ਦਿਆ ਕਰ। ਇਸ ਪ੍ਰਕਾਰ ਦੀ ਹਾਲਤ ਸਾਹਿਬ ਸਿੰਘ ਜੀ, ਜਿਹੜੇ ਦੁੱਖ ਹੈ ਕਹੇ ਨਹੀਂ ਜਾ ਸਕਦੇ,
ਦੁੱਖ ਨਾ ਸਭ ਹੀ ਉੱਤਰ,
ਮੌਤ ਦਾ ਦੁੱਖ ਜਿਹੜਾ ਉਹ ਤਾਂ ਸਾਰਿਆਂ ਨੂੰ ਵੇਖਣਾ ਹੀ ਹੈ ਜਦੋਂ ਆਵੇਗਾ, ਉਹ ਦੁੱਖ ਜੰਮਣ ਮਰਦਾ ਕਦੇ ਉਹਨਾਂ ਦਾ ਉੱਤਰਦਾ ਹੀ ਨਹੀਂ ਹੈ।
ਇਹ ਜੰਗ ਵਸ ਪੜੀਆ,
ਉਹ ਜਮਾਂ ਦੇ ਵਸ ਰੂਹਾਂ ਪੈ ਗਈਆਂ ਹਨ, ਜੋ ਸਤਸੰਗਤ ਦੇ ਗੁਣਾਂ ਨੂੰ ਧਾਰਨ ਨਹੀਂ ਕੀਤਾ, ਉਹ ਗੁਣੀ ਪੱਲੇ ਬੰਨੇ ਆ, ਲੋਕ ਅਵਗੁਣਾਂ ਕੀ ਬੰਨੇ, ਗੰਠੜੀ ਗੁਣਾਂ ਦਿਹਾਜੇ ਕੋਏ, ਗੁਣ ਕਾ ਦਾਤ ਨਾਨਕਾ ਬਿਰਲਾ ਕੋਈ
ਹੋਏ, ਜਿੰਨੀ ਰਾਵਿਆ ਪ੍ਰਭ ਆਪਣਾ
ਰਾਵਿਆ, ਉਸਨੂੰ ਉਚਾਰਿਆ ਹੈ, ਜਿਹਨੇ ਰਾਵਿਆ ਮਾਣਿਆ ਹੈ, ਪ੍ਰਭੂ ਸੰਗਤ ਜੋ ਆਪਣਾ ਅਕਾਲ ਪੁਰਖ ਹੈ, ਉਹਦੇ ਆਨੰਦ ਨੂੰ ਜਿਹਨਾਂ ਸਾਹਿਬ ਸਿੰਘ ਜੀ ਮਾਣਿਆ ਹੈ,
ਇਹ ਜਿਸਨ ਨਿੱਤ ਖੜੀਆ,
ਉਹ ਸਾਹਿਬ ਸਿੰਘ ਨਿਤਾ ਪ੍ਰਤੀ ਖੜੀਆਂ ਸਾਹਿਬ ਧਾਨ ਰੂਹਾਂ ਦਿੰਦੀਆਂ ਹਨ, ਉਹਨਾਂ ਦੇ ਦਰਸ਼ਨ ਕਰਕੇ ਉਹਨਾਂ ਵਿੱਚ ਰੋਧ ਹਨ, ਮਨ ਦੀਆਂ ਵਾਸਨਾ ਮਿਟ ਚੁੱਕੀਆਂ ਹਨ, ਹਰ ਵਕਤ ਜਿਵੇਂ ਕੋਈ ਪਟਰਾਣੀ ਹੋ ਕੇ ਰਾਜੇ ਦੀ ਸੇਵਾ ਕਰਨ ਵਾਸਤੇ ਪੱਖਾ ਲੈ ਕੇ ਖੜੀ ਰਵੇ, ਅਤੇ ਪਾਣੀ ਲੈ ਕੇ ਖੜੀ ਰਵੇ, ਜਦੋਂ ਆਗਿਆ ਕਰਨ ਨੂੰ ਦੇਵਾਂ, ਉਹ ਸਮੈਦ ਚੁੱਪ ਰਹਿੰਦੇ ਮਹਾਤਮਾ, ਆਹ ਵਾਹਿਗੁਰੂ ਜੁੜੇ ਹੋਏ ਹੈ, ਉਹਨਾਂ ਨੂੰ ਪ੍ਰੇਮ ਰੂਪੀ ਪਾਣੀ ਦੇਣਾ ਹੈ, ਪਰਮੇਸ਼ਵਰ ਦੇ ਪੱਖ ਰੂਪੀ ਪੱਖਾ ਲੈ ਕੇ ਫੇਰਦੇ ਰਹਿੰਦੀਆਂ ਨੇ, ਉਹ ਸਮੈਦ ਚੁੱਪ ਹੋ ਕੇ ਸਾਹਿਬ ਧਾਮ ਚੁੱਪ ਹੋ ਕੇ ਹਰ ਵਕਤ ਪਰਮੇਸ਼ਵਰ ਦੇ ਸਨਮ ਖਰੀਦੇ ਹਨ।
ਰਤਨ ਜਵੇਹਰ ਲਾਲ ਹਾਰ,
ਇਸਤਰੀਆਂ ਦੇ ਗਹਿਣੇ ਸਜਦੇ ਹੁੰਦੇ ਆ, ਰਤਨ ਪਾਏ ਹੁੰਦੇ ਆ, ਜਵਾਹਰ ਪਾਏ ਹੁੰਦੇ ਆ, ਲਾਲ ਆਦਿਕ ਪਾਏ ਹੁੰਦੇ ਹਨ,
ਹਰ ਕੰਠ ਤਿਨਾ ਜੜੀਆ,
ਇਸ ਪ੍ਰਕਾਰ ਹਰੇਕ ਪ੍ਰਕਾਰ ਦੇ ਭੁੱਖਣੇ ਕੰਠਾ ਕੰਠਾ ਭੁੱਖਣ ਆਦਿਕ ਹੁੰਦੇ ਹੈ। ਜੇ ਕੋਈ ਹੀਰੇ ਉਲਝਾਰ ਆਦਿ ਜੜੇ ਹੁੰਦੇ ਆ, ਗਹਿਣਿਆਂ ਵਿੱਚ ਸੋਨੇ ਆਦਿ ਕਹਿੰਦੇ ਜਿਹੜੇ ਹੁੰਦੇ ਹਨ, ਇਸੇ ਪ੍ਰਕਾਰ ਮਹਾਤਮਾ ਦੇ ਗਹਿਣੇ ਹਨ।
ਰਤਨ ਜਵੇਹਰ ਲਾਲ ਹਾਰ,
ਜਿਹੜਾ ਵਿਰਾਗ ਹੈ ਪਰਮੇਸ਼ਰ ਦੇ ਮਿਲਣ ਦਾ, ਮੇਰਾ ਮਨ ਤਾਂ ਬਹੁਤ ਬੜਾ ਗਿਆ ਹਰ ਨਾਰਾਇਣ ਰਸ ਕਹਿੰਦੇ, ਹਰ ਵਕਤ ਵਿਰਾਗ ਕਿਹੜਾ ਰਹਿਣਾ, ਨੇਤਰਾ ਅਸ ਭੁੱਜੇ ਰਹਿਣੇ, ਇਹ ਸਭ ਸੁਣੀ ਕਰ ਤੀਬਰ ਕਰਤਾ ਵਿਰਾਗ ਜਿਹੜਾ ਹੈ ਇਹ ਰਤਨ ਹੈ। ਜਿਹਨਾਂ ਰਤਨ ਉਹਦਾ ਨਾਂ ਹੁੰਦਾ ਜਿਹਨੂੰ ਵੇਖ ਕੇ ਰੱਬ ਪ੍ਰੀਤੀ ਨਾ ਰਹੇ ਹੋਰ ਪਦਾਰਥ ਦੀ। ਵਿਰਾਗ ਜਦੋਂ ਆ ਜਾਏ ਹੋਰ ਕਿਸੇ ਚੀਜ਼ ਦਾ ਮੋਹ ਨਹੀਂ ਰਹਿੰਦਾ। ਬ੍ਰਹਮ ਲੋਕ ਲੋ ਭੋਗ ਦੇ ਕਾਗ ਦੁਸ਼ਮ ਤਿਆਗ, ਇਸ ਪ੍ਰਕਾਰ ਦਾ ਜਿਹੜਾ ਵਿਰਾਗ ਹੈ ਰਤਨ ਹੈ, ਇਹ ਰਤਨ ਉਹਨਾਂ ਦੇ ਪਾਸ ਭੁੱਖਣ ਹੈ।
ਲਾਲ ਜਵੇਹਰ,
ਜੋ ਜਵੇਹਰ ਗਿਆਨ ਜੋ ਨਾਂ ਚੱਲਦਾ ਹੈ, ਹਰ ਨਾਂ ਹਰਮ ਹੈ, ਜਿਹੜਾ ਆਪਦੇ ਜੌਹਰ ਵਿਖਾ ਕੇ ਗਾਹਕ ਦੀ ਬੁੱਧੀ ਨੂੰ ਹਰ ਲਵੇ, ਉਹ ਜਵਾਹਰ ਹੁੰਦਾ, ਉਹ ਗਿਆਨ ਹੈ। ਤੇ ਲਾਲ ਨਾਂ ਪ੍ਰੇਮ ਦਾ ਹੈ, ਹਰੀ ਦਾ ਜਿਹੜਾ ਪ੍ਰੇਮ ਹੈ,
ਹਰ ਕੰਠ ਸੁਣਾ ਜੜੀਆ,
ਹਰੀ ਦਾ ਨਾਮ ਹੀ ਉਹਨਾਂ ਦੇ ਰਤਨ ਹੈ, ਹਰੀ ਦਾ ਨਾਮ ਹੀ ਉਹਨਾਂ ਜਵਾਹਰ ਆਤ ਹੈ, ਹਰੀ ਦਾ ਨਾਮ ਹੀ ਲਾਲ ਹੈ। ਉਹਨਾਂ ਦੇ ਕੰਠ ਭੁੱਖਣ ਹਰ ਵਕਤ ਸਵਾਸ ਸਵਾਸ, ਨਾਨਕ ਜੀ ਦਾ ਨਾਮ ਦਾ ਰਾਖੋ ਹੀਆ ਪਰੋਏ, ਉਹ ਕੰਠ ਚ ਪਰੋ ਕੇ ਰੱਖਦੇ ਮਹਾਰਾਜ ਦੇ ਨਾਮ ਨੂੰ, ਆਉਂਦੇ ਜਾਂਦੇ ਸਵਾਸ ਨਾਲ ਸਿਮਰਨ ਕਰਦੇ ਹਨ। ਇਸ ਪ੍ਰਕਾਰ ਉਹਨਾਂ ਦੇ ਕੰਠਾ ਭੁੱਖਣ ਗਹਿਣੇ ਹਨਗੇ। ਇਹ ਜੜੀਆਂ ਲੜੀਆਂ ਹਨ, ਕਰਨਾ ਮੈਤਰੀ ਮੁੱਤਾ ਪੇਖਿਆ ਦੀਆਂ, ਐਸੀਆਂ ਸੋਹਣੀਆਂ ਲੜੀਆਂ ਜੜੀਆਂ ਹੋਈਆਂ ਨੇ, ਐਸੇ ਸੁੰਦਰ ਗਹਿਣੇ ਹਨ ਮਹਾਤਮਾ ਦੇ।
ਨਾਨਕ ਬਾਂਛਾ ਧੂੜ ਤੇ
ਲੰਗੂ ਜੀ ਕਹਿੰਦੇ, ਇਹ ਜਿਹੜੇ ਮਹਾਂਪੁਰਖ ਪਿਆਰੇ ਹਨ, ਉਹਨਾਂ ਦੇ ਚਰਨਾਂ ਦੀ ਧੂੜ ਬਾਂਛਾ ਚਾਹੁਣਾ ਕਰੀਏ।
ਰੱਬ ਸਰਨੀ ਦਰ ਪੜੀਆ,
ਭਾਈ ਵਾਹਿਗੁਰੂ ਦੇ ਦਰ ਦੀ ਸਰਨ ਪਈਆਂ ਹਨ, ਜਿਹਨਾਂ ਨੂੰ ਹੋਰ ਸਾਰੇ ਆਸਰੇ ਛੱਡ ਦਿੱਤੇ ਹੈ, ਉਹਨਾਂ ਦੇ ਚਰਨਾਂ ਦੀ ਧੂੜ ਚਾਹੀਏ। ਧੰਨ ਪੁਰਖਾਂ ਨੇ ਸਰਦਾ ਇਸੀ ਸਾਡੇ ਅੰਦਰ ਹੋਣੀ ਚਾਹੀਦੀ ਹੈ।
ਮੰਦਿਰ ਪ੍ਰਭ ਆਰਾਧਨਾ,
ਮੇਰੇ ਘਰ ਦੇ ਪਰਮੇਸ਼ਰ ਸਾਰਿਆਂ ਦੇ ਅੰਤਾ ਕਰਨ ਦੇ ਅੰਦਰ ਹੈ, ਉਸ ਪ੍ਰਭੂ ਨੂੰ ਆਰਾਧਨਾ ਕਰੀਏ, ਦਿਲ ਦੀ ਭਾਵਨਾ ਨੂੰ ਯਾਦ ਕਰੀਏ।
ਜਨਮੜੀਆ,
ਫੇਰ ਮਹਾਰਾਜ ਜੀ ਜੇ ਰਾਜਾਂਗੇ ਫੇਰ ਨਾ ਜੰਮਾਂਗੇ, ਕਹਿੰਦੇ ਬਹੁਤ ਨਾ ਜਨਮੜੀਆ, ਫੇਰ ਨੀ ਜਨਮ ਧਾਰਨਾ ਪਵੇਗਾ, ਫੇਰ ਨਾ ਮਰੀਆਂ ਚ ਜਾਣਾ ਪਊ, ਨਾ ਮਰਾਂਗੇ ਨਾ ਜੰਮਾਂਗੇ, ਜੰਮਣ ਮਰਨ ਤੇ ਰਹਿਤ ਹੋ ਜਾਵਾਂਗੇ। ਜੇ ਉਸ ਪਰਮੇਸ਼ਰ ਨੂੰ ਸਿਰਦੇ ਨਾਲ ਅਰਾਧਾਂਗੇ, ਇਸ ਪ੍ਰਕਾਰ ਇਹ ਫਲ ਹੋਵੇਗਾ। ਇਹ ਮੱਧਰ ਦੇ ਮਹੀਨੇ ਦੁਆਰਾ ਗੁਰੂ ਸਾਹਿਬ ਨੇ ਆਪਾਂ ਨੂੰ ਉਪਦੇਸ਼ ਬਖਸ਼ਿਆ ਹੈ।
ਨਾਨਕ ਬਾਂਛਾ ਧੂੜ ਤੇ ਨੂੰ ਪ੍ਰਭ ਸਰਣੀ ਦਰ ਪੜੀਆ, ਮੰਦਰ ਪ੍ਰਭ ਆਰਾਧਨਾ, ਬਹੁਤ ਨਾ ਜਨਮ ਰੀਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।